ਸ਼ਹਿਰ ਲੁਧਿਆਣੇ ਤੋਂ ਸਾਡੇ ਪੰਜਾਬ ਤੋਂ ਸਾਡੇ ਨਾਲ ਜੁੜਨਗੇ ਜਨਮੇਜਾ ਸਿੰਘ ਜੌਹਲ, ਜਿਹੜੇ ਕਿ ਇੱਕ ਬਹੁ ਪੱਖੀ ਸ਼ਖਸੀਅਤ ਨੇ। ਸੋ ਅੱਜ ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਔਰ ਜਿਹੜੇ ਹੋਰ ਮਸਲੇ ਉਹਨਾਂ ਬਾਰੇ ਵੀ। ਜੌਹਲ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਾਈਨ ਤੇ ਲੈਣ ਲਈ
ਜੀ। ਸੋ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਜੀ, ਤੁਹਾਡੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਹੁਤ ਸਾਰੇ ਮਸਲੇ ਜਿਹੜੇ ਪੰਜਾਬ ਦੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਗੱਲ ਸ਼ੁਰੂ ਕਰਦੇ ਹਾਂ, ਪਹਿਲਾਂ ਤੁਹਾਡੀ ਸ਼ਖਸੀਅਤ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਮੈਂ ਤੁਹਾਨੂੰ ਜਾਣਦਾ, ਲੇਕਿਨ ਬਹੁਤ ਸਾਰੇ ਸਰੋਤੇ ਤੁਹਾਨੂੰ ਫੇਸਬੁੱਕ ਦੇ ਜ਼ਰੀਏ ਵੀ ਜਾਣਦੇ ਨੇ, ਔਰ ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਤੇ ਚਾਨਣਾ ਪਾ ਦਿਓ ਤਾਂ ਕਿ ਆਪਾਂ ਗੱਲ ਨੂੰ ਅੱਗੇ ਵਧਾ ਸਕੀਏ ਜੀ।
ਉਹ ਸਾਡੀ ਕਾਹਦੀ ਜ਼ਿੰਦਗੀ ਹੈ ਜੀ, ਬਸ ਅਸੀਂ ਤਾਂ ਕੀ ਕਹਿੰਦੇ ਆ ਵੀ ਇਹ ਆ ਵੀ ਆਏ ਆ ਦੁਨੀਆਂ ਤੇ
ਜੀ ਜੀ,
ਕਾਫੀ ਦੇਰ ਬਾਅਦ ਸਮਝ ਲੱਗੀ ਵੀ ਇਹ ਤਾਂ ਦੁਨੀਆਂ ਇੰਜੋਏ ਕਰਨ ਲਈ ਆ
ਜੀ 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 ਜੀ,
ਤੇ ਉਸ ਲਈ ਇਹਨੂੰ ਆਪਣਾ ਕੀ ਕਹਿੰਦੇ ਇਹਦਾ ਆਨੰਦ ਮਾਣ ਰਹੇ
ਜੀ। ਕਿਉਂਕਿ ਮੈਂ ਤਾਂ ਇਹ ਸਵਾਲ ਪੁੱਛਿਆ ਸੀ ਕਿਉਂਕਿ ਤੁਸੀਂ ਇੱਕ ਸਮੇਂ ਤੇ ਫੋਟੋਗ੍ਰਾਫਰੀ ਵੀ ਕਰਦੇ ਹੋ, ਤੁਸੀਂ ਲਿਖਦੇ ਵੀ ਹੋ, ਤੁਸੀਂ ਵਿਦੇਸ਼ਾਂ ਦੇ ਦੌਰੇ ਵੀ ਕਰਦੇ ਹੋ, ਤੁਸੀਂ ਕਿਤਾਬਾਂ ਵੀ ਛਾਪਦੇ ਹੋ, ਸਾਹਿਤ ਅਕਾਦਮੀ ਨਾਲ ਵੀ ਜੁੜੇ ਹੋ, ਮੈਂ ਤਾਂ ਕਰਕੇ ਕਹਿ ਰਿਹਾ ਸੀ ਕਿ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਤੁਸੀਂ ਮਸ਼ਰੂਫ ਹੋ ਇਹਨਾਂ ਦਿਨਾਂ ਵਿੱਚ, ਮੇਰਾ ਸਵਾਲ ਇਹ ਸੀ।
ਦੇਖੋ ਕੰਮ ਕੁਛ ਨੀ ਹੁੰਦੇ, ਕੋਈ ਅਲੱਗ ਅਲੱਗ ਕੰਮ ਨੀ ਹੁੰਦੇ
ਜੀ,
ਇਹ ਤਾਂ ਸਟ੍ਰੀਮਸ ਹੁੰਦੀਆਂ ਨੇ, ਜਿਵੇਂ ਇੱਕ ਚਸ਼ਮਾ ਫੁੱਟਦਾ ਉਹ ਪੱਥਰਾਂ ਉੱਤੋਂ ਵੀ ਲੰਘਦਾ, ਉਹ ਮਿੱਟੀ ਵੀ ਨਾਲ ਆਪਣੇ ਘੋਲਦਾ, ਉਹ ਪਹਾੜ ਚ ਵੀ ਆਉਂਦਾ, ਉਹ ਪਲੇਨ ਚ ਵੀ ਆਉਂਦਾ, ਮਨੁੱਖੀ ਮਨ ਦੀਆਂ ਅਵਸਥਾਵਾਂ ਹੁੰਦੀਆਂ ਨੇ। ਪਰ ਜਿਹੜੀਆਂ ਤੁਹਾਡੇ ਅੰਦਰ ਮਤਲਬ ਜੇ ਜੋ ਕੁਛ ਵੀ ਹੁੰਦਾ ਹੈਗਾ ਉਹ ਮਤਲਬ ਨਿਕਲਦਾ ਅਲੱਗ ਅਲੱਗ ਰੂਪਾਂ ਦੇ ਵਿੱਚ ਨਿਕਲਦਾ, ਇਹ ਰੂਪ ਨੇ, ਇਹਨਾਂ ਦਾ ਕੋਈ ਡਿਫਰੈਂਸ ਨੀ ਹੈਗਾ, ਕਹਾਣੀ ਕਵਿਤਾ ਜਾਂ ਫੋਟੋਗ੍ਰਾਫੀ ਜਾਂ ਪੇਂਟਿੰਗ ਜਾਂ ਸ਼ੁਗਰ ਮਿੱਲ, ਇਹ ਸਾਰਾ ਕੁਛ ਤੁਹਾਡੇ ਅੰਦਰ ਕੁਛ ਹੈਗਾ ਤੇ ਹੁਣ ਅਲੱਗ ਅਲੱਗ ਤਰ੍ਹਾਂ ਦੇ ਚਸ਼ਮੇ ਫੁੱਟਦੇ ਆ, ਮਤਲਬ ਮਨੁੱਖ ਇੱਕ ਮੈਂ ਸਮਝਦਾ ਹੁੰਦਾ ਕਿ ਪਹਾੜ ਦੀ ਤਰ੍ਹਾਂ ਆ, ਕਿ ਉਹਦੇ ਵਿੱਚੋਂ ਲਾਵਾ ਵੀ ਫੁੱਟਦਾ ਆ, ਉਹਦੇ ਵਿੱਚੋਂ ਸਾਰਾ ਕੁਛ, ਸਾਰਾ ਕੁਛ ਤਾਂ ਉਹਦੀ ਥੱਲੇ ਦਿਲ ਚ ਉਹਦੇ ਵਿੱਚ ਥੱਲੇ ਪਿਆ ਉਹਦੇ ਵਿੱਚ, ਤੇ ਸਿਰਫ ਜਿਹਨੂੰ ਫੁਟਾਉਣਾ ਆ ਗਿਆ ਤੇ ਜਦੋਂ ਉਹ ਗੱਲ ਨੇ ਜ਼ੋਰ ਪਾ ਲਿਆ
ਪ੍ਰੋਗਰਾਮ ਵਧੀਆ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਗਤਾਰ ਗਿੱਲ ਢੁੱਡੀ ਕੇ ਜਿਹੜੇ ਹਾਂਗਕਾਂਗ ਰਹਿੰਦੇ ਨੇ ਜੀ, ਇਹਨਾਂ ਦੀ ਵੀ ਸਾਨੂੰ ਮੇਲ ਆਈ ਸੀ ਜੀ, ਸੋ ਇਹ ਵੀ ਬਹੁਤ ਵੱਡਾ ਚੁਟਕਲਾ ਲਿਖ ਕੇ ਭੇਜਿਆ। ਜਗਤਾਰ ਜੀ ਪੜਾਂਗੇ ਥੋੜੀ ਦੇਰ ਬਾਅਦ ਕਿਉਂਕਿ ਜੌਹਲ ਸਾਹਿਬ ਸਾਡੇ ਨਾਲ ਆਨਲਾਈਨ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਪਰਮਜੀਤ ਕੌਰ ਜੀ ਸਿਡਨੀ ਤੋਂ ਮੇਲ ਆਈ ਸੀ ਜੀ, ਕਹਿੰਦੇ ਮੈਂ ਫਰੀਦਕੋਟ ਤੋਂ ਪਰਮਜੀਤ ਕੌਰ ਪ੍ਰੋਗਰਾਮ ਸੁਣ ਰਹੀ ਹਾਂ, ਦਿਲ ਵਾਲੀ ਗੱਲ, ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ। ਸਾਡੇ ਨਾਲ ਇਸ ਵੇਲੇ ਦੋਸਤੋ ਲਾਈਨ ਤੇ ਨੇ ਜਨਮੇਜਾ ਸਿੰਘ ਜੌਹਲ ਲੁਧਿਆਣੇ ਤੋਂ। ਸੋ ਜੌਹਲ ਸਾਹਿਬ ਤੁਸੀਂ ਗੱਲ ਕੀਤੀ ਕਿ ਸਾਰਾ ਕੁਛ ਸਾਡੇ ਅੰਦਰ ਪਿਆ ਹੁੰਦਾ, ਚਸ਼ਮੇ ਫੁੱਟਦੇ ਨੇ ਵੱਖ ਵੱਖ, ਸੋ ਮੈਨੂੰ ਯਾਦ ਹੈ ਕਿ ਅਸੀਂ ਅਖਬਾਰ ਦੇ ਵਿੱਚ ਤੁਹਾਡੀ ਫੋਟੋ ਖਿੱਚੀ ਲੱਗੀ ਹੁੰਦੀ ਸੀ, ਔਰ ਹੁਣ ਵੀ ਚੱਲ ਰਿਹਾ ਉਹ ਕਾਲਮ ਲਗਾਤਾਰ, ਮੈਨੂੰ ਲੱਗਦਾ ਲਿਖਿਆ ਹੁੰਦਾ ਸੀ ਕਿ ਕੈਮਰਾ ਚੁੱਪ ਨਹੀਂ ਹੈ, ਕੈਮਰੇ ਦੀ ਅੱਖ ਬੋਲਦੀ, ਹੈਂਜੀ ਤੁਸੀਂ ਤੀਜੀ, ਮੈਂ ਕਹਿੰਦਾ ਜਿਹੜਾ ਕੈਮਰਾ ਸਾਡੀ ਤੀਜੀ ਅੱਖ ਹੀ ਹੈ, ਕਿਉਂਕਿ ਕਈ ਗੱਲਾਂ ਅਸੀਂ ਨਹੀਂ ਦੇਖ ਸਕਦੇ, ਉਹ ਕੈਮਰਾ ਉਹਨਾਂ ਨੂੰ ਕੈਪਚਰ ਕਰ ਲੈਂਦਾ, ਔਰ ਤੁਹਾਡੀ ਮਾਸਟਰੀ ਹੈ ਇਸ ਕੰਮ ਦੇ ਵਿੱਚ, ਇਹਦੇ ਬਾਰੇ ਵੀ ਜਾਣਕਾਰੀ।
ਕੈਮਰੇ ਦਾ ਕੋਈ ਰੋਲ ਨਹੀਂ ਹੁੰਦਾ, ਕੈਮਰਾ ਤਾਂ ਇੱਕ ਟੂਲ ਹੈ
ਜੀ,
ਚਾਹੇ ਤੁਹਾਡੇ ਹੱਥ ਚ ਕਲਮ ਫੜੀ ਹੈ ਚਾਹੇ ਕੈਮਰਾ ਫੜਿਆ, ਇੱਕ ਟੂਲ ਹੈ
ਜੀ,
ਮਤਲਬ ਜੇ ਅਸੀਂ ਉਸ ਟੂਲ ਨੂੰ ਰੁਜ਼ਗਾਰ ਲਈ ਵਰਤਣ ਲੱਗ ਪਈਏ ਤਾਂ ਉਹ ਰੁਜ਼ਗਾਰ ਬਣ ਜਾਂਦਾ, ਜੇ ਅਸੀਂ ਉਹਨੂੰ ਸਮਾਜ ਨੂੰ ਦੇਖਣ ਲਈ ਬਣਾ ਲਈਏ ਤਾਂ ਉਹ ਮਤਲਬ ਉਸ ਦੀ ਕਲਮ ਬਣ ਜਾਂਦੀ ਆ, ਮਤਲਬ ਜੋ ਕੁਛ ਤੁਰੇ ਫਿਰਦੇ ਆ ਵਿਚਰਦੇ ਆ ਲੋਕਾਂ ਨਾਲ, ਜਾਣਦੇ ਪਛਾਣਦੇ ਆਪਣੇ ਅੰਦਰਲੀ ਕੀ ਕਹਿੰਦੀ ਆ, ਕਹਿੰਦੇ ਜਿਹਨੂੰ ਆਪਾਂ ਕਹਿੰਦੇ ਕਿ ਅੰਦਰ ਉੱਠਦੀ ਜਿਹੜੀ ਇੱਕ ਖਾਹਿਸ਼ਾਂ ਨੇ ਜਾਂ ਆਪਣੇ ਅੰਦਰੋਂ ਉੱਠਦੇ ਸਵਾਲ ਨੇ ਜਿਹੜੇ, ਜਦੋਂ ਤੁਹਾਨੂੰ ਉਹਨਾਂ ਦੇ ਜਵਾਬ ਲੱਭਦੇ ਆ ਜਾਂ ਤੁਸੀਂ ਜਵਾਬ ਦੇ ਨੇੜੇ ਜਾਂਦੇ ਆ ਤਾਂ ਕੈਮਰਾ ਜਾਂ ਕਲਮ ਜਿਹੜੀ ਹੈ ਮਟੀਰੀਅਲ ਹੋ ਜਾਂਦੀ, ਉਹ ਸਿਰਫ ਇੱਕ ਟੂਲ ਬਣ ਜਾਂਦੀ ਹੈ, ਉਹ ਤੁਹਾਡੇ ਹੱਥ ਇੱਕ ਕਹੀ ਜਾਂ ਖੁਰਪਾ ਕਹਿ ਲਓ ਜਾਂ ਕੈਂਚੀ ਬਣ ਜਾਂਦੀ ਆ, ਤੇ ਤੁਸੀਂ ਉਹਨੂੰ ਕੱਢ ਕੇ ਤੇ ਉਹਨੂੰ ਜਦੋਂ ਬਾਕੀ ਆਪਣੇ ਹਮ ਖਿਆਲਾਂ ਦੇ ਨਾਲ ਸ਼ੇਅਰ ਕਰਦੇ ਆ ਤਾਂ ਉਹ ਅਗਲੇ ਨੂੰ ਲੱਗਦਾ ਵੀ, ਕਿਉਂਕਿ ਉਹਦੇ ਅੰਦਰ ਵੀ ਪਈ ਹੁੰਦੀ ਆ ਗੱਲ ਉਹ। ਹੁਣ ਮੈਨੂੰ 909 ਹਫ਼ਤੇ ਹੋ ਗਏ ਮੇਰੇ ਕਲਮ ਚੱਲਦੇ ਨੂੰ, ਅੱਜ 909ਵਾਂ ਭੇਜਿਆ ਮੰਗਲਵਾਰ ਨੂੰ ਜਿਹੜਾ ਆਉਂਦਾ, ਤੇ ਇੰਨੇ ਹਫ਼ਤੇ ਕੋਈ ਕਲਮ ਛੇਤ ਕੀਤੇ ਚੱਲਿਆ ਨੀ, ਔਰ ਉਹ ਵੀ ਨਿੱਕਾ ਜਾ, ਮਤਲਬ ਜਦੋਂ ਰਿਸਪੋਂਸ ਆਉਂਦਾ ਨਾ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਲੱਗਦਾ ਕਿ ਅਸਲੀ ਗੱਲ ਇਹ ਹੁੰਦੀ ਹੈ ਕਿ ਉਹ ਗੱਲਾਂ ਉਹਨਾਂ ਲੋਕਾਂ ਦੇ ਅੰਦਰ ਵੀ ਪਈਆਂ ਹੁੰਦੀਆਂ ਜੋ ਮੇਰੇ ਅੰਦਰ ਆ, ਸਿਰਫ ਇਹ ਆ ਕਿ ਮੈਂ ਉਹਨੂੰ ਬਾਹਰ ਕੱਢ ਦਿੱਤਾ, ਲੋਕਾਂ ਨੇ ਬਾਹਰ ਨੀ ਕੱਢਿਆ, ਉਹ ਉਹਨਾਂ ਦੀ ਗੱਲ ਮੇਰੀ ਗੱਲ ਦੇ ਨਾਲ ਖਿੱਚ ਹੋ ਕੇ ਬਾਹਰ ਆ ਗਈ, ਤੇ ਉੱਥੇ ਕੀ ਆ ਕਿ ਬੜਾ ਉਹ ਸੁਖਦ ਮਾਹੌਲ ਬਣ ਜਾਂਦਾ, ਜਾਂ ਕਹਿ ਲੋ ਕਿ ਦੋਸਤੀ ਬਣਦੀ ਆ, ਜਾਂ ਪਿਆਰ ਆ, ਜਿਹੜੀ ਦੁਨੀਆਂ ਆ ਉਹਦੀ ਇੱਕ ਸੁਰਤਾ ਜਿਹੜੀ ਆ ਉਹ ਵੱਧਦੀ ਆ। ਇਹ ਮੇਨ ਮਤਲਬ ਚੀਜ਼ ਹੁੰਦੀ ਆ। ਤੇ ਮਤਲਬ ਫਿਰ ਮੈਂ ਉਸ ਗੱਲ ਨੂੰ ਦੁਹਰਾਉਣਾ ਕਿ ਵੀ ਜਿਹੜੇ ਇਹ ਸਾਰੇ ਚੀਜ਼ਾਂ ਨੇ, ਇਹ ਅਲੱਗ ਅਲੱਗ ਚਸ਼ਮੇ ਨੇ ਅਲੱਗ ਅਲੱਗ ਤਰ੍ਹਾਂ ਦੇ, ਜੁੱਤੇ ਪਾਣੀ ਦਾ ਕੁਛ ਅੰਡੇ ਦਾ।
ਜੀ। ਸੋ ਕਈ ਵਾਰੀ ਨਾ ਗੱਲ ਹੁਣ ਏਦਾਂ ਦੀ ਚੱਲ ਵੀ ਤੁਸੀਂ ਕਰ ਲਈ, ਤੇ ਇਹ ਹੁੰਦਾ ਕਿ ਕਈ ਵਾਰੀ ਸਾਨੂੰ ਪਤਾ ਨੀ ਹੁੰਦਾ ਵੀ ਸਾਡੇ ਅੰਦਰ ਕੀ ਪਿਆ, ਸਾਡਾ ਪੋਟੈਂਸ਼ੀਅਲ ਕੀ ਹੈ, ਟੈਲੈਂਟ ਕੀ ਹੈ, ਅਸੀਂ ਉਹਨੂੰ ਬਾਹਰ ਨਹੀਂ ਕੱਢ ਪਾਉਂਦੇ। ਹਾਂਜੀ, ਤੁਸੀਂ ਮਤਲਬ ਜਿਸ ਤਰ੍ਹਾਂ ਜੇ ਤੁਸੀਂ ਉਮਰ ਦੇ ਉਸ ਪੜਾਅ ਤੇ ਪਹੁੰਚ ਗਏ, ਹੁਣ ਤੁਸੀਂ ਪਰਿਵਾਰ ਵੱਲੋਂ ਵੀ ਜਿਹੜੇ ਵਿਹਲੇ ਹੋ ਔਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਤੁਸੀਂ ਮੈਂ ਪਹਿਲਾਂ ਗੱਲ ਕੀਤੀ ਸੀ ਕੈਮਰੇ ਨਾਲ ਜੁੜੇ ਹੋ, ਕਰਮ ਨਾਲ ਜੁੜੇ ਹੋਏ ਹੋ, ਅਕਾਦਮੀ ਨਾਲ ਜੁੜੇ ਹੋਏ ਹੋ, ਬੁੱਕਸ ਨਾਲ ਜੁੜੇ ਹੋਏ ਹੋ, ਲੇਕਿਨ ਇਹਦੇ ਕਾਰਨ ਜੇ ਮੈਂ ਆਸਟ੍ਰੇਲੀਆ ਦੀ ਮੈਂ ਗੱਲ ਕਰਾਂ ਤਾਂ ਸਾਡੇ ਇੱਥੇ ਜਿਹੜਾ ਡਿਪਰੈਸ਼ਨ ਦੇ ਕੇਸ ਬਹੁਤ ਆ ਰਹੇ ਨੇ। ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਇਹ ਗੱਲ ਹੁਣ ਦੇਖਣ ਸੁਣਨ ਮਿਲਦੀ ਹੈ ਕਿ ਡਿਪਰੈਸ਼ਨ ਬਹੁਤ ਹੋ ਰਹੀ ਆ। ਉਹਦਾ ਮੈਂ ਸਮਝਦਾ ਕਿ ਕਿਸੇ ਤਰੀਕੇ ਨਾਲ ਜਿਹੜੇ ਸਾਡੇ ਅੰਦਰ ਚੀਜ਼ਾਂ ਪਈਆਂ ਨੇ ਬਾਹਰ ਹੀ ਨਿਕਲਦੀਆਂ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਠੀਕ ਆ। ਡਿਪਰੈਸ਼ਨ ਦਾ ਮੇਨ ਕਾਰਨ ਹੁੰਦਾ ਆਪਣੇ ਆਪ ਨੂੰ ਨਾ ਜਾਣਨਾ।
ਜੀ ਜੀ ਜੀ,
ਮੇਨ ਕਾਰਨ ਆਪਣੇ ਆਪ ਨੂੰ ਨਾ ਜਾਣਨਾ ਔਰ ਇਹ ਸਮਝਣਾ ਕਿ ਜੋ ਕੁਛ ਹੋ ਰਿਹਾ ਬਹੁਤ ਵੱਡਾ ਹੋ ਰਿਹਾ, ਮੇਰੇ ਵੱਸ ਤੋਂ ਬਾਹਰ ਹੈ। ਮੈਨੂੰ ਐ ਲੱਗਦਾ ਹੁੰਦਾ ਜਿਸ ਵੇਲੇ ਕਿਤੇ ਮੇਰੇ ਤੇ ਇਹੋ ਜਿਹੀ ਪ੍ਰੋਬਲਮ ਆਉਂਦੀ ਹੋਈ ਜੀ, ਮੇਰੇ ਵੱਸ ਦੀ ਬਾਹਰ, ਮੈਂ ਸੋਚਦਾ ਨਾ ਛੱਡੋ ਪਰੇ, ਇੱਥੋਂ ਲੈਣਾ ਕੀ ਹੈ
ਜੀ।
ਆਪਾਂ ਮੈਨੂੰ ਇੱਕ ਦੋਸਤ ਆ ਮੇਰਾ, ਮੈਨੂੰ ਉਹਦੀ ਗੱਲ ਬਹੁਤ ਹੌਸਲਾ ਦਿੰਦੀ ਆ ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵੀ ਉਹ ਬੰਦਾ ਇੱਕ ਦਿਨ ਕੋਈ ਕੰਮ ਸੀਗਾ ਤੇ ਉਹਦੇ ਵਿੱਚ ਉਹਨੂੰ ਕਾਫੀ ਮਤਲਬ ਫਾਈਨੈਂਸ਼ੀਅਲ ਲੋਸ ਹੋ ਗਿਆ।
ਅੱਛਾ ਜੀ।
ਤੇ ਫਾਈਨੈਂਸ਼ੀਅਲ ਲੋਸ ਹੋ ਗਿਆ ਤੇ ਅਸੀਂ ਬੈਠੇ ਤੇ ਉਹ ਗੱਲ ਜਿਹੀ ਹੋਈ ਤੇ ਉਹ ਕਹਿੰਦਾ ਯਾਰ ਤੇਰਾ ਬੜਾ ਨੁਕਸਾਨ ਹੋ ਗਿਆ। ਉਹ ਚਲੋ ਉਹਨੇ ਮਤਲਬ ਕੈਜੂਅਲੀ ਲਈ ਗੱਲ ਇਹ, ਉਹ ਕਹਿੰਦਾ ਬੜਾ ਫੇਸ ਤਾਂ ਬਹੁਤ ਘਾਟਾ ਪੈ ਗਿਆ। ਕਹਿੰਦਾ ਨੀ ਘਾਟਾ, ਹਾਲੇ ਨੀ ਘਾਟਾ ਪਿਆ। ਉਹ ਕਹਿੰਦਾ ਇੰਨੇ ਲੱਖ ਦਾ ਤੈਨੂੰ ਘਾਟਾ ਪੈ ਗਿਆ, ਤੂੰ ਕਹਿੰਦਾ ਘਾਟਾ ਨੀ ਪਿਆ। ਕਹਿੰਦਾ ਨਹੀਂ, ਕਹਿੰਦਾ ਹਾਲੇ ਨੀ ਘਾਟਾ ਪਿਆ। ਕਹਿੰਦਾ ਕੀ ਮਤਲਬ? ਉਹ ਕਹਿੰਦਾ ਵੀ ਜਿੱਦਣ ਮੈਂ ਲੁਧਿਆਣੇ ਆਇਆ ਸੀ ਮੇਰੇ ਕੋਲ 13 ਰੁਪਏ ਸੀ।
ਅੱਛਾ ਜੀ।
ਕਹਿੰਦਾ ਅੱਜ ਹਾਲੇ ਉਹ ਤੋਂ ਜ਼ਿਆਦਾ ਹੈਗੇ ਆ। ਕਹਿੰਦਾ ਜਿੱਦਣ ਕਹਿੰਦਾ 13 ਤੋਂ ਘਟਣਗੇ, ਕਹਿੰਦਾ ਉਦਣ ਘੱਟ ਆਇਆ,
ਘਾਟਾ ਪਊਗਾ ਜੀ।
ਹਾਲੇ ਕਹਿੰਦਾ ਮੈਂ ਮੁਨਾਫੇ ਚ ਹੀ ਆ।
ਬਿਲਕੁਲ।
ਅਸੀਂ ਬੈਂਚ ਮਾਰਕ ਲਾਉਣਾ ਹੁੰਦਾ ਜੀਵਨ ਚ, ਅਸੀਂ ਇੱਕ ਮਿੱਥਣਾ ਹੁੰਦਾ ਕਿ ਅਸੀਂ ਇਸ ਤੋਂ ਥੱਲੇ ਨਹੀਂ ਜਾਣਾ ਜਾਂ ਇਸ ਤੋਂ ਉੱਤੇ ਨਹੀਂ ਜਾਣਾ, ਤੇ ਜੇ ਜਦੋਂ ਅਸੀਂ ਉਹਦੀ ਬਾਹਲੀ ਵਰੀ ਕਰਨ ਲੱਗ ਪੈਂਦੇ ਆ ਨਾ ਤੇ ਉਹ ਕੰਮ ਖਰਾਬ ਹੁੰਦਾ। ਜਾਂ ਅਸੀਂ ਸਮੇਂ ਤੋਂ ਪਹਿਲਾਂ ਜਦੋਂ ਚੀਜ਼ਾਂ ਚਾਹੁੰਦੇ ਹਾਂ, ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਸਮੇਂ ਤੋਂ ਪਹਿਲਾਂ ਪਾਉਣਾ ਚਾਹੁੰਦੇ, ਚੀਜ਼ਾਂ ਨੂੰ ਆਪਣੇ ਆਪ ਦੇ ਟਾਈਮ ਨਾਲ ਨਹੀਂ ਆਉਣ ਦਿੰਦੇ, ਤਾਂ ਉਹ ਕੀ ਹੁੰਦਾ ਜਿਹੜੀ ਸਮੇਂ ਤੋਂ ਪਹਿਲਾਂ ਪਾਈ ਚੀਜ਼ ਆ ਉਹ ਸਮੇਂ ਤੋਂ ਪਹਿਲਾਂ ਚਲੇ ਜਾਂਦੀ ਹੈ ਜਾਂ ਖਿਸਕ ਜਾਂਦੀ ਜਾਂ ਤੁਹਾਡਾ ਨੁਕਸਾਨ ਕਰਦੀ ਆ।
ਬਿਲਕੁਲ।
ਜਿਹੜੀ ਚੀਜ਼ ਸਮੇਂ ਨਾਲ ਮਿਲਦੀ ਆ ਉਹ ਕਦੇ ਤੁਹਾਡੇ ਤੋਂ ਦੂਰ ਨਹੀਂ ਜਾਂਦੀ, ਕਦੇ ਤੁਹਾਨੂੰ ਨੁਕਸਾਨ ਨਹੀਂ ਹੁੰਦਾ। ਤੇ ਦੂਜਾ ਜਿਹੜੇ ਬੰਦੇ ਬਾਹਲੀ ਪਲੈਨਿੰਗ ਜੀ ਕਰੀ ਜਾਂਦੇ ਨੇ ਉਹਨਾਂ ਨੂੰ ਡਿਪਰੈਸ਼ਨ ਹੁੰਦੀ ਆ, ਮੈਂ ਦੇਖਿਆ। ਜਿਹੜੇ ਬਹੁਤ ਪਲੈਨਿੰਗ ਕਰੀ ਜਾਂਦੇ ਐ ਹੋਜੂ ਐ ਹੋਜੂ, ਫਿਰ ਉਹਨਾਂ ਲੜੀਆਂ ਨਾਲ ਲੜੀ ਜੁੜੀ ਜਾਂਦੀ, ਅੱਬਲ ਤਾਂ ਉਹਨਾਂ ਦੇ ਕੰਮ ਹੀ ਨਹੀਂ ਹੁੰਦੇ। ਜਿੱਦਾਂ ਚਲੋ ਆਪਾਂ ਫਿਰ ਇੱਕ ਹੋਰ ਗੱਲ ਦੱਸ ਦਿੰਦਾ ਵੀ ਸਾਡੇ ਇੱਥੇ ਇੱਕ ਮਿੱਤਰ ਆ, ਉਹ ਕਹਿੰਦਾ ਵੀ ਆਹ ਪ੍ਰੋਜੈਕਟ ਕਰ ਲਓ। ਉਹਨੇ ਨਾ ਉਹਦੀਆਂ ਨਾ 10 ਸਟੈਪ ਗਿਣਤੇ ਗਾਹਾਂ ਤੱਕ, ਤੇ ਮੈਂ ਕਿਹਾ ਤੇਰਾ ਨੀ ਹੋਣਾ। ਕਹਿੰਦਾ ਕਿਉਂ? ਮੈਂ ਕਿਹਾ ਕਿਸੇ ਨਾ ਕਿਸੇ ਸਟੈਪ ਤੇ ਤੈਨੂੰ ਸ਼ੱਕ ਹੋ ਗਈ ਵੀ ਆਹ ਨੀ ਦਿੱਤੋ ਹੋਣਾ, ਤੇ ਤੂੰ ਪਹਿਲਾਂ ਵੀ ਨੀ ਚੱਕਣਾ, ਕਦਮ ਚੱਕੋ।
ਬਿਲਕੁਲ ਜੀ, ਬਿਲਕੁਲ ਬਿਲਕੁਲ,
ਕਦਮ ਚੱਕੋ, ਗਲਤ ਠੀਕ ਨਾ ਸੋਚੋ, ਕਦਮ ਚੱਕੋ, ਥੋੜਾ ਬਹੁਤਾ ਮਤਲਬ ਖਿਆਲ ਕਰ ਲਓ ਵੀ ਚੱਲ ਠੀਕ ਆ ਵੀ ਆਹ ਆਹ ਚੀਜ਼ ਹੋਣੀ ਚਾਹੀਦੀ ਆ, ਵੀ ਇਹਦੀ ਜਿਹੜੀ ਭਾਵਨਾ ਹੈ ਉਹ ਸਹੀ ਆ।
ਕਈ ਲੋਕ ਨਾ, ਮੈਂ ਜੇ ਆਪਾਂ ਹੁਣ ਇਹ ਫਿਲੋਸਫੀ ਜਾਂ ਕਹਿੰਦੇ ਜਾਂ ਸਾਈਕੋਲੋਜੀ ਕਰੀ ਗੱਲ ਕਰੀਏ ਤਾਂ ਕਈ ਲੋਕ ਨਾ ਕਹਿੰਦੇ ਹੁੰਦੇ ਨੇ ਵੀ ਇਸ ਕੰਮ ਤੋਂ ਡਰ ਜਾਂਦੇ ਨੇ ਕਿ ਯਾਰ ਪਹਿਲਾਂ ਸੋਚਣਾ ਸ਼ੁਰੂ ਕਰ ਦਿੰਦੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਔਰ ਕੰਮ ਜਿਹੜਾ ਹੁੰਦਾ ਹੀ ਨਹੀਂ। ਔਰ ਜਿਹੜੇ ਸਾਡੇ ਕੋਟੇਸ਼ਨਾਂ ਪੜ੍ਹਦੇ ਆ ਸਿਆਣੇ ਕਹਿੰਦੇ ਨੇ ਕਿ ਕੰਮ ਦੀ ਜਦੋਂ ਸ਼ੁਰੂਆਤ ਕਰ ਲਈ ਸਮਝ ਲਓ ਅੱਧਾ ਨਿਬੜ ਗਿਆ ਜੀ। ਸੋ ਇਹ ਗੱਲ ਨਾਲ ਕੀਤੀ ਜਾਂਦੀ ਹੈ ਜੀ। ਸੋ ਜਨ ਸਾਹਿਬ ਇਹ ਤੁਸੀਂ ਜੀ, ਹਾਂਜੀ ਹਾਂਜੀ, ਕੈਰੀ ਓਨ ਪਲੀਜ਼।
ਮੇਰਾ ਮਤਲਬ ਜਿਹੜਾ ਕੋਈ ਵੀ ਕੰਮ ਆ ਉਹਨੂੰ ਸ਼ੁਰੂ ਕਰੋ। ਗਲਤ ਗਲਤ ਜਾਂ ਠੀਕ ਹੋਣਾ ਤੁਹਾਡੇ ਸਮੇਂ ਨੇ, ਮਿਹਨਤ ਨੇ, ਟਾਈਮ ਨੇ ਕਰਨਾ। ਲੇਕਿਨ ਜੇ ਸ਼ੁਰੂ ਹੀ ਨੀ ਕਰਨਾ ਤੇ ਹੋਊਗਾ ਕਿੱਦਾਂ?
ਬਿਲਕੁਲ ਜੀ, ਬਿਲਕੁਲ।
ਜੇ 1 ਲੱਖ ਰੁਪਇਆ ਕਮਾਉਣਾ ਤਾਂ ਪਹਿਲਾਂ ਇੱਕ ਤਾਂ ਇੱਕ ਹੋਊ, ਇੱਕ ਕਮਾਓਗੇ ਤਾਂ ਹੀ 1 ਲੱਖ ਤੇ ਪਹੁੰਚੋਗੇ, ਪਹਿਲੇ 1 ਲੱਖ ਆ ਜਾਣਾ।
ਬਿਲਕੁਲ ਬਿਲਕੁਲ,
ਕਦਮ ਤਾਂ ਪੱਟੋ।
साहित अकादमी की गल करते हैं कि साहित अकादमी का जिहड़ा प्रोग्राम वधिया चल रहा है आम सोशल साइटां ते जिहड़ियां तुहाडियां पोस्ट देखदे रहिंदे आ कि जिहड़ियां गतिविधियां हो रही ने और साहित अकादमी जे गल करिए कि पिछे जे वोटां होईआं सी ते उहदे विच सिरसा साहिब शायद फिर बन गए जी प्रधान।
हाँ जी
हाँ जी ओहदे बारे थोड़ी जी साहित अकादमी की मैं गल करना चाहुंदा कि किस तरह का जिहड़ा काम कार चल रहा है ते जिहड़े नवें उहदा कोई मैंबर बनना चाहुंदे ने उहनां लई की प्रोसीजर है जी।
देखो साहित अकैडमी एक अंतरराष्ट्रीय सारे लेखकां दी पंजाबी लेखकां जां पंजाबी नाल जुड़े लेखकां दी संस्था है ते इहदा कोई असले 2000 दे करीब मैंबर है और इहदी मैंबर बनने दी एक बेसिक क्वालिफिकेशन ए है कि बंदे कोल मौलिक रचना दी किताब होवे अपनी अपनी लिखी हुई मतलब ए नहीं भी संपादित नहीं संपादित नहीं संग्रह किया है नहीं मतलब अपनी अपनी लिखी कोई किताब होवे विदा कोई भी होवे ओदा कोई फर्क नहीं गा ठीक है ते ओदे नाल जेड़ा इंडिया च लोक रहिंदे आ उहनां तों 1100 रुपया लैंदे आ लाइफ टाइम मैंबरशिप ते ओदों बाद दो फोटोआं ते किताब दीआं पंज कापियां ओह फिर जिहड़ियां अग्गे पहलां हुंदा सी कि इक कमेटी बणांदे सी ओह अप्रूव कर दिंदे सी ते जिहड़ी एग्जैक्टिव आ ओह पास कर दिंदी बंदा मैंबर बण जांदा सी
ठीक है
पर फिर लोकां ने उस चीज नूं मिसयूज करना शुरू करता लास्ट मीटिंग तो पहला पहला ही वोटा जेडे चाहवान तुम पता ही यार चौधर की भुगत माड़ी मोटी होंगी है लोग होनी भी चाहिए जीवन चलता उन्होंने ना दो दो तीन तीन सौ मैंबर बना देना मैंबर बना के वोटा बना लेनी समझो फिर ओनू फिर पक्के जिंदे लाए भी कोई भी जेड़ा बंदा मैंबर बनेगा ओनू पहली गल तो पास जनरल बॉडी च होगा जिस वे जनरल बॉडी का इजलास होगा सारे मैंबर कहे भी ठीक है बंदा मैंबर बनेगा ए नहीं हैगा भी अपनी मर्जी ना जिवें मर्जी आ जाए ते उदों बाद ए आ कि भी ओ इक इलेक्शन वोट नहीं पा सकदा जिवें हुण मतलब जिहड़े पिछले दो सालां च बणे उन्होंने एतकी वोट नहीं पाई ओ 2018 च पाउणगे ते जिहड़े हुण बणगे ओ 2018 च वोट नहीं पा सकदे 2020 च पाउणगे ओहदे नाल की आ कि जिहड़ा वोटर बनाउण दा टैंपो आ जां जिहड़ी तमन्ना आ जिहड़ी ओ बंदे दे अंदर घट जांदी आ मतलब वधिया गल हो गई है जिहड़े विदेशां च मैंबर ने उन्हां तों 100 अमरीकन डॉलर जिहड़ा आ लिया जांदा
ठीक है जी
ते ओह लिया जांदा मैंबरशिप फीस चलो ओह इस तरह नहीं वी कोई उन्हां दी स्पॉट जां चलो अकैडमी दी थोड़ी मत हो जांदी आ ते बाकी अकैडमी दे विच हुण फैसिलिटी जिहड़ी आ काफी बन गई आ दो हाल ने ते वड्डा हाल है छोटा हाल है एक आर्ट गैलरी बन गई जिथे अज वी एग्जीबिशन लगी हुई है एक आर्टिस्टां दी लगी हुई आ हौली हौली सारा कुछ सुधारा जा रहा है एक असी कल या परसों ते पंजाबी बैठक खोल रहे हैं साडे कंटीन दे नाल दुकानां बनियां सी उहनां च इक कमरा जिहड़ा आ मैं अलाट करवा लिया इक दुकान पूरी 13 वी तां कि कोई जिहड़े लेखक ने उहनां दे कुर्सियां लग्गियां होण टेबल लग्गा वी किसे ने छोटी मोटी मीटिंग करनी है कोई गलबात करनी है ਤਾਂ ਉਹਨੂੰ ਬੈਠਣ ਲਈ ਉਹਨਾਂ ਕੋਲ ਇੰਡੀਪੈਂਡੈਂਟ ਥਾਂ ਚਾਹੀਦੀ ਆ
ਜੀ ਬਿਲਕੁਲ
ਤੇ ਉਹ ਅਸੀਂ ਕੱਲ ਜਾਂ ਪਰਸੋਂ ਤਾਈ ਕਰ ਦੇਣੇ ਉਹ ਚ ਕੁਰਸੀਆਂ ਸਪਾਂਸਰ ਕਰ ਦਿੱਤੀਆਂ ਤੀਕ ਕਿਸੇ ਨੇ ਤੇ ਪੱਖੇ ਦੋ ਸਪਾਂਸਰ ਕਰ ਦਿੱਤੇ ਆ ਏਦਾਂ ਹੀ ਮਤਲਬ ਹੋਰ ਚੀਜ਼ ਆਈ ਜਾਊਗੀ ਉੱਥੇ ਉਹਨੂੰ ਕਰ ਦੇਵਾਂਗੇ ਉੱਥੇ ਜੋ ਵੀ ਹੋਊਗਾ ਜਿੱਦਾਂ ਕੋਈ ਮਤਲਬ ਚੀਜ਼ ਦੀ ਲੋੜ ਹੋਊਗੀ ਜਾਂ ਜਿੱਦਾਂ ਕੋਈ ਠੀਕ ਸਮਝੂਗਾ ਹੈਨਾ ਕਿਉਂਕਿ ਉੱਥੇ ਮੈਨੂੰ ਕੋਈ ਬੰਦਾ ਕਹਿੰਦਾ ਆਹ ਕਰਨਾ ਮੈਂ ਕਿਹਾ ਨਹੀਂ ਬਿਲਕੁਲ ਨੀ ਕਹਿੰਦਾ ਕਿਉਂ ਮੈਂ ਕਿਹਾ ਸੁਣ ਇਹ ਸਲਾਹ ਨਾ ਦਿਓ ਜਿਹੜੀ ਤੁਸੀਂ ਸਲਾਹ ਦੇਣੀ ਚਾਹੁੰਦੇ ਹੋ ਉਹ ਕੰਮ ਕਰ ਲਓ ਕਿਉਂਕਿ ਬਾਹਲੇ ਲੋਕਾਂ ਦੀ ਆਦਤ ਹੁੰਦੀ ਹੈ ਸਲਾਹ ਦੇਣੀ ਵੀ ਐ ਕਰ ਲਓ ਐ ਕਰ ਲਓ ਐ ਕਰ ਲਓ ਮੈਂ ਉਸ ਗੱਲ ਚ ਵਿਸ਼ਵਾਸ ਨੀ ਰੱਖਦਾ ਮੈਂ ਕਹਿੰਦਾ ਸਲਾਹ ਨਾ ਦਿਓ ਜਿਹੜਾ ਤੁਸੀਂ ਕੰਮ ਕਿਸੇ ਨੂੰ ਕਰਨ ਨੂੰ ਕਹਿੰਦੇ ਹੋ ਉਹ ਆਪ ਕਰ ਦਿਓ ਤੇ ਉਹ ਇੱਕ ਉਹਨੇ ਸਲਾਹ ਦੇ ਰਹੇ ਸੀ ਟੇਬਲ ਚਾਹੀਦੇ ਆ ਮੈਂ ਕਿਹਾ ਸਲਾਹ ਦੇਣ ਦੀ ਲੋੜ ਨੀ ਟੇਬਲ ਦੇ
ਕੰਮ ਕਰਕੇ ਦਿਖਾਓ ਜੀ
ਹਾਂ ਉਹ ਕਹਿੰਦਾ ਠੀਕ ਹੈ ਕਹਿੰਦਾ ਮੈਂ ਦੋ ਟੇਬਲ ਦੇ ਦੂੰਗਾ ਤੋ ਮਤਲਬ ਵੀ ਇਸ ਤਰ੍ਹਾਂ ਹੈਗਾ ਬਾਕੀ ਉੱਥੇ ਫਲੋਰਾ ਐਂਡ ਫੌਨਾ ਹੈਗਾ ਅਸੀਂ ਕੁਛ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਹੁਣ ਵੀ ਹਰ ਸਾਲ ਰੁੱਖ ਵੰਡੀ ਦੇ ਆ ਕਿ 10 ਲੱਖ ਅਸੀਂ ਫੁੱਲਾਂ ਦੇ ਬੂਟੇ ਵੰਡੇ ਆ ਜਿਹੜੇ ਕਿ ਅਕੈਡਮੀ ਦਾ ਕੰਮ ਨੀ ਭਾਵੇਂ ਆਪਣਾ ਹੀ ਆ ਕਰਕੇ ਲੋਕਾਂ ਨੂੰ ਫ੍ਰੀ ਵੰਡਦੇ ਆ ਵੀ ਪਰ ਉਹਦੇ ਨਾਲ ਅਕੈਡਮੀ ਦੇ ਬਾਰੇ ਲੋਕਾਂ ਨੂੰ ਪਤਾ ਲੱਗਦਾ ਲਾਇਬ੍ਰੇਰੀ ਆ ਜਿਹਦੇ ਵਿੱਚ ਕਿਤਾਬਾਂ ਨੇ ਬਾਕੀ 3 ਦੁਕਾਨਾਂ ਨਵੀਆਂ ਖੁੱਲ ਗਈਆਂ ਨੇ ਕਿਤਾਬਾਂ ਦੀਆਂ ਜਿੱਥੇ ਕਿ ਜਿਹਨਾਂ ਨੂੰ ਕਿ ਅਸੀਂ ਸਬਸਿਡਾਈਜ਼ ਰੇਟ ਤੇ ਦੁਕਾਨਾਂ ਦਿੱਤੀਆਂ ਨੇ, ਮਤਲਬ ਸਿਰਫ 5,000 ਰੁਪਇਆ ਕਿਰਾਇਆ ਤੇ, ਤੇ ਇੱਕ ਦੁਕਾਨ ਆਪਣੀ ਅਕੈਡਮੀ ਦੀ ਹੈ ਜਿੱਥੇ 50% ਤੇ ਜਾਂ 40% ਤੇ ਕਿਤਾਬਾਂ ਮਿਲਦੀਆਂ ਨੇ।
ਮੇਰਾ ਸਵਾਲ ਕੋਈ ਵੀ ਲੇਖਕ ਸਾਹਿਬ ਅਗਲਾ ਹੀ ਸੀਗਾ, ਇਹੀ ਸੀਗਾ ਜੀ ਸਾਡੇ ਨਾ, ਦੇਖੋ ਜਿਹੜੇ ਪੰਜਾਬ ਚ ਲੋਕ ਵਸਦੇ ਨੇ ਸਾਡੇ ਜਿਹੜੇ ਸਾਹਿਤਕ ਮਸ ਵਾਲੇ ਮਿੱਤਰ ਨੇ ਜੋ ਵੀ ਆ, ਉਹ ਤਾਂ ਇਜ਼ਲੀ ਪੰਜਾਬ ਚੋਂ ਕਿਤਾਬਾਂ ਲੈ ਲੈਂਦੇ ਨੇ। ਔਰ ਸਾਡੇ ਇੱਥੇ ਆਸਟ੍ਰੇਲੀਆ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਹੈ, ਨੌਜਵਾਨ ਪੀੜ੍ਹੀ ਕਹਿ ਲਓ, ਬਜ਼ੁਰਗ ਕਹਿ ਲਓ ਜਾਂ ਬੱਚੇ ਸਾਡੇ ਜਿਹੜੇ ਪੰਜਾਬੀ ਨਾਲ ਜੁੜੇ ਹੋਏ ਨੇ, ਉਹ ਕਿਤਾਬਾਂ ਲੈਣੀਆਂ ਚਾਹੁੰਦੇ ਨੇ। ਕਈ ਵਾਰੀ ਜਿਵੇਂ ਹੁਣ ਪਿਛਲੇ ਦਿਨ ਮੇਰੇ ਮਿੱਤਰ ਦਾ ਇੱਕ ਫੋਨ ਆਇਆ ਮੈਨੂੰ ਕਿ ਯਾਰ ਮੈਂ ਫਲਾਨੀ ਫਲਾਨੀ ਕਿਤਾਬ ਲੈਣੀ ਹੈ, ਤੂੰ ਕਿਸ ਤਰ੍ਹਾਂ ਮੰਗਾਵਾਂ। ਉਹ ਸਾਨੂੰ ਨਾ ਕਿਤਾਬਾਂ ਚਾਹੀਦੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਸੰਸਥਾਵਾਂ ਚੱਲ ਰਹੀਆਂ ਨੇ ਜਿਹੜੇ ਕਿ ਬੱਚਿਆਂ ਨੂੰ ਫ੍ਰੀ ਕੈਰੇ ਬਣ ਰਹੇ ਨੇ ਜਾਂ ਕਿਤਾਬਾਂ। ਹਾਂਜੀ ਹਾਂਜੀ, ਸੋ ਥੋੜੀ ਜਿਹੀ ਜਾਣਕਾਰੀ ਇਹ ਦਿਓ ਕਿ ਜਿਹੜੇ ਮਿੱਤਰ ਕੋਈ ਕਿਤਾਬ ਇੰਡੀਆ ਤੋਂ ਮੰਗਾਉਣਾ ਚਾਹੁੰਦੇ ਨੇ, ਪੰਜਾਬ ਤੋਂ ਜਾਂ ਚਾਹੇ ਜੋ ਸਾਹਿਤ ਅਕਾਦਮੀ ਤੋਂ ਮੰਗਾਉਣਾ ਚਾਹੁੰਦੇ ਜਾਂ ਕਿਸੇ ਹੋਰ ਤੋਂ, ਉਹ ਕੀ ਪ੍ਰੋਸੀਜਰ ਹੈ, ਵਧੀਆ ਤਰੀਕਾ ਕੀ ਹੈ?
ਉਹ ਇਸ ਤਰ੍ਹਾਂ ਜੀ ਕਿ ਅਸੀਂ ਹੁਣ ਇਸ ਤੇ ਕੰਮ ਕਰ ਰਹੇ, ਇਨਫੈਕਟ ਕੱਲ ਤੇ ਪਰਸੋਂ ਵੀ ਮੇਰੀ ਗੱਲ ਹੋਈ ਆ ਗਲੇਰੀਆ ਸਾਹਿਬ ਨਾਲ, ਤੇ ਉਹਨਾਂ ਦੀ ਵੀ ਉੱਥੇ ਦੁਕਾਨ ਖੋਲੀ, ਉਹ ਬੈਂਕ ਚੋਂ ਰਿਟਾਇਰ ਹੋ ਕੇ ਉਹ ਵੀ ਇਹ ਸ਼ੌਕੀਆ ਤੌਰ ਤੇ ਇਹ ਕੰਮ ਕਰ ਰਹੇ ਆ, ਉਹਨਾਂ ਦੀ ਕੋਈ ਪੈਸੇ ਦੀ ਲੋੜ ਨਹੀਂ ਐਡੀ ਸ਼ਾਮਲ ਹੈਗੀ। ਦੇਖੋ ਕਿ ਇੱਕ ਤਾਂ ਬੰਦਾ ਜਿਹੜਾ ਜਿਹੜਾ ਇਹਨੂੰ ਕਿਤਾਬਾਂ ਨੂੰ ਮਾਲ ਸਮਝਦਾ, ਇੱਕ ਕਿਤਾਬਾਂ ਨੂੰ ਕਿਤਾਬਾਂ ਸਮਝਦਾ, ਉਹ ਚ ਫਰਕ ਹੈ। ਮੈਂ ਚਾਹੁੰਦਾ ਤਾਂ ਸੀ ਕਿ ਅਕੈਡਮੀ ਵੱਲੋਂ ਇਹ ਕੰਮ ਕੀਤਾ ਜਾਵੇ, ਪਰ ਅਕੈਡਮੀ ਦੇ ਵਿੱਚ ਇੰਨਾ ਜਿਹੜਾ ਐਕਸਪਰਟ ਸਟਾਫ ਹੈ ਜਿਹੜਾ ਉਹ ਨਹੀਂ ਹੈਗਾ, ਅਸੀਂ ਆਪਣਾ ਐਡਜਸਟਮੈਂਟ ਕੀਤੀ ਹੈ ਤਾਂ ਉਹ ਦੁਕਾਨ ਵੀ ਵਧੀਆ ਚੱਲ ਰਹੀ, 7-8 ਲੱਖ ਦੀ ਸੇਲ ਉੱਥੇ ਵੀ ਹੋ ਚੁੱਕੀ ਆ ਕਿਤਾਬਾਂ ਦੀ। ਤੇ ਜਿਹੜੇ ਲੋਕ ਕਹਿੰਦੇ ਕਿਤਾਬਾਂ ਨਹੀਂ ਪੜ੍ਹਦੇ ਜਾਂ ਇੱਥੇ ਨਹੀਂ ਪੜ੍ਹਦੇ, ਉਹ ਬਿਲਕੁਲ ਉਹਨਾਂ ਦੇ ਮੂੰਹ ਤੇ ਚਪੇੜ ਲੈ ਵੀ ਆ ਦੇਖੋ ਜਿਹੜੀ ਆ ਸੇਲ ਹੋ ਰਹੀ ਆ, ਮੁੱਲ ਲੈ ਕੇ ਗਏ ਆ, ਕਿਸੇ ਨੂੰ ਧੱਕੇ ਨਾਲ ਨੀ ਦਿੱਤੀ ਹੋਈ, ਤੇ ਦੂਜੀਆਂ ਥਾਂ ਵੀ ਚੱਲਦਾ। ਅਸੀਂ ਅਗਲੇ ਦਿਨਾਂ ਚ ਕੋਸ਼ਿਸ਼ ਕਰ ਰਹੇ, ਇਨਫੈਕਟ ਕੱਲ ਪਰਸੋਂ ਕਰ ਰਹੇ ਹਾਂ ਵੀ ਮੇਰੀ ਗੱਲ ਹੋਈ ਆ ਵੀ ਕੋਈ ਵੀ ਕਿਤਾਬ ਸਾਨੂੰ ਚਾਹੀਦੀ ਹੋਵੇ ਕਿਸੇ ਕਿਸਮ ਦੀ ਵੀ, ਕਿਸੇ ਵੀ ਪਬਲਿਸ਼ਰ ਦੀ ਹੋਵੇ, ਉਹ ਸਾਨੂੰ ਅਸੀਂ ਅਗਲੇ ਆਉਣ ਵਾਲੇ ਦਿਨਾਂ ਚ ਕੋਈ ਈਮੇਲ ਜਾਂ ਕੋਈ ਐਡਰੈਸ ਦੇ ਦੇਵਾਂਗੇ, ਫੋਨ ਨੰਬਰ ਕੋਈ ਨਾ ਕੋਈ ਏਦਾਂ ਦਾ ਪੇਜ ਬਣਾ ਦੇਵਾਂਗੇ, ਉੱਥੇ ਤੁਸੀਂ ਉਹ ਰਿਕੁਆਇਰਮੈਂਟ ਪਾ ਦਿਓ।
ਅੱਛਾ ਜੀ,
ਤੇ ਮੇਰੀ ਗਲੇਰੀਆ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਵੀ ਮੈਂ ਉਹ ਕਿਤਾਬ ਪ੍ਰੋਕਿਓਰ ਕਰਕੇ ਤੇ ਉਸ ਨੂੰ ਜਿਹੜੀ ਇੰਡੀਆ ਚ ਵੀਪੀਪੀ ਤੇ ਭੇਜ ਦੇਣਗੇ, ਤੇ ਬਾਹਰਲੇ ਮੁਲਕਾਂ ਜਿਹੜਾ ਹੈਗਾ ਜੋ ਵੀ ਪੋਸਟੇਜ ਜਾਂ ਆਪਣਾ ਹੈਗਾ ਆ ਕੋਰੀਅਰ, ਉਹਦੇ ਅਕੋਰਡਿੰਗਲੀ ਜਿਹੜੀ ਆ ਉਹਨਾਂ ਨੂੰ ਭੇਜ ਦਿੱਤੀ ਜਾਊਗੀ। ਮੈਨੂੰ ਲੱਗਦਾ ਕਿ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਮਸਲਾ ਹੈ ਅਸੀਂ ਪਰਮਾਨੈਂਟਲੀ ਹੱਲ ਕਰ ਦੇਵਾਂਗੇ।
ਸਵਾਗਤ ਹੈ ਜੀ, ਬਹੁਤ ਵਧੀਆ ਫੈਸਲਾ ਇਹ, ਸਵਾਗਤ ਕਰਦੇ ਹਾਂ ਇਸ ਫੈਸਲਾ।
ਹਾਂਜੀ, ਪਹਿਲਾਂ ਮੈਂ ਚਾਹੁੰਦਾ ਸੀ ਆਪ ਕਰਨਾ, ਪਰ ਮੈਂ ਥੋੜੇ ਜਿਹੇ ਘੋਲੀ ਕਿਸਮ ਦਾ ਵੀ ਬੰਦਾ ਹੈ, ਤੇ ਮੇਰੇ ਮਨ ਚ ਅੱਗੇ ਇੱਕ ਵਾਰੀ ਸਕੀਮ ਆਈ ਸੀ ਵੀ ਕੋਈ ਵੀ ਕਿਤਾਬ ਲੈ ਲਓ ਵੀ ਉਹਦਾ ਇਰਰਿਸਪੈਕਟ ਉਹ ਰੇਟ ਉਹਦਾ ਅਸੀਂ ਰੱਖ, ਕਿਉਂਕਿ ਉਹਦੇ ਰੇਟ ਨੀ ਮੈਂ ਨਾ ਕਰਦਾ, ਉਹਦਾ ਜਿਹੜਾ ਕੋਰੀਅਰ ਚਾਰਜਸ ਹੈ ਨਾ ਕਿਤਾਬਾਂ, ਮਤਲਬ ਕੋਈ ਵੀ ਜੇ ਕਿਤਾਬ ਦੀ ਕੀਮਤ ਭਾਵੇਂ ਅਸੀਂ $10 ਹੀ ਰੱਖਦੇ ਹੋਏ, $10 ਦੀ ਕਿਤਾਬ ਹੈ, ਕਿੰਨਾ ਵੇਟ ਹੈ, ਕਿੰਨੇ ਪੇਜ ਹੈ, ਕਿਹਦੀ ਹੈਗੀ ਆ, ਕੋਈ ਮੈਂ ਨੀ ਰੱਖਾਂਗਾ ਵੀ ਘੱਟੋ ਘੱਟ 10 ਕਿਤਾਬਾਂ ਹੋਣ, 10 ਕਿਤਾਬਾਂ ਨਾ $100 ਬਣ ਗਿਆ, 4,000 ਰੁਪਇਆ ਬਣ ਗਿਆ, ਉਹਦੇ ਨਾਲ ਕੀ ਆ 3,000 ਕੁਛ ਬਣਦਾ ਹੈ ਨਾ, ਤੇ ਉਹਦੇ ਨਾਲ ਕੀ ਆ ਕੋਰੀਅਰ ਦਾ ਖਰਚਾ ਕਵਰ ਹੋ ਜਾਂਦਾ, ਕਿਤਾਬਾਂ ਦੀ ਕੀਮਤ ਮੈਂ ਨਹੀਂ ਦਿਖਾਉਂਦੀ, ਕੋਰੀਅਰ ਜਿਹੜਾ 2,000-2,500 ਪੈਣਾ ਉਹਦੀ ਕੀਮਤ ਕਵਰ ਹੋਜੂਗੀ, ਤੇ ਉਹ ਇਸ ਤਰ੍ਹਾਂ ਦੀ ਸਕੀਮ ਸੀ ਸੋਚੀ ਸੀ ਉਦੋਂ ਸਾਰਾ ਕੋਰੀਅਰ ਵਾਲੇ ਨਾਲ ਸਾਡੀ ਗੱਲ ਹੋਈ ਹੋਈ ਆ, ਉਹਦਾ ਕੋਈ ਮਸਲਾ ਨੀ ਹੈਗਾ, ਤੇ ਆਸਟ੍ਰੇਲੀਆ ਹੋਵੇ, ਨਾਰਵੇ ਹੋਵੇ, ਆਪਣਾ ਅਮਰੀਕਾ ਹੋਵੇ, ਕਿਤੇ ਮਰਜ਼ੀ ਹੋਵੇ ਬੰਦਾ, ਤੇ ਲੇਕਿਨ ਉਹ ਜਿਹੜਾ ਸਿਸਟਮ ਹੈ ਉਹ ਸਿਸਟਮ ਮੇਰੇ ਖਿਆਲ ਚ ਅਗਲੇ ਕੁਛ ਦਿਨਾਂ ਦੇ ਵਿੱਚ ਮੈਂ ਉਹਨੂੰ ਸੈੱਟ ਕਰਾ ਦੂੰਗਾ, ਕਿਉਂਕਿ ਮੇਰੀ ਬੇਸਿਕ ਗੱਲ ਹੋ ਗਈ, ਮੈਂ ਚਾਹੁੰਦਾ ਸੀ ਵੀ ਕੋਈ ਬੰਦਾ ਹੋਵੇ, ਹੁਣ ਮੈਂ ਟ੍ਰਾਇਲ ਦੇ ਤੌਰ ਤੇ ਜਿਹੜੀਆਂ ਮੇਰੇ ਉਹ ਮੁਹੱਬਤੀ ਬੋਲੀਆਂ ਵਾਲੀ ਕਿਤਾਬ ਦੇ ਜਿੰਨੇ ਲੋਕਾਂ ਦੇ ਐਡਰੈਸ ਮੈਂ ਉਹਨਾਂ ਨੂੰ ਦੇ ਤੇ ਵੀ ਤੁਸੀਂ ਇਹ ਬਾਏ ਵੀਪੀਪੀ ਭੇਜ ਦਿਓ, ਉਹਨਾਂ ਨੇ ਭੇਜ ਦਿੱਤੇ ਉਹਨਾਂ ਕੋਲ ਬੰਦੇ ਹੈਗੇ ਕੰਮ ਕਰਨ ਵਾਲੇ, ਕਿਉਂਕਿ ਮੇਰਾ ਤਾਂ ਤੁਹਾਨੂੰ ਪਤਾ ਵੀ ਮੈਂ ਤਾਂ ਤੁਰੇ ਫਿਰਦਾ ਕਿੱਧਰ ਨੂੰ ਤੇ ਮੈਂ ਫਿਰ ਏਦਾਂ ਦੇ ਫਿਜੀਕਲ ਕੰਮ ਜਿਹੜੇ ਆ ਕਈ ਵਾਰੀ ਨਹੀਂ ਕਰ ਸਕਦੇ, ਨਾਲੇ ਹੁਣ ਮੈਂ ਥੋੜਾ ਜਿਹਾ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ, ਉਹ ਹੈਗਾ ਆ ਡਾਕੂਮੈਂਟਰੀ ਫਿਲਮ ਮੇਕਿੰਗ ਦਾ, ਹੁਣੇ 3 ਲੱਖ ਦਾ ਕੈਮਰਾ ਲਿਆ ਜਿਹੜਾ ਹਾਈ 4K ਦਾ, ਤੇ ਉਹਦੇ ਨਾਲ ਅਸੀਂ ਜਿਹੜਾ ਡਾਕੂਮੈਂਟਰੀ ਜਿਹੜਾ ਕੰਮ ਹੈ ਤੇ ਜਾਂ ਸ਼ਾਰਟ ਫਿਲਮਸ ਦਾ ਉਹ ਕਰਨਾ ਹੈਗਾ, ਤੇ ਕੁਛ ਜਿਹੜਾ ਹਿਸਟੋਰੀਕਲ ਸਾਡੀਆਂ ਚੀਜ਼ਾਂ ਨੇ ਹੈਰੀਟੇਜ ਦੀਆਂ, ਤੇ ਜਾਂ ਜਿਹੜੇ ਮਿਊਜ਼ਿਕ ਜਿਹੜਾ ਮਿਊਜ਼ਿਕ ਆ ਗਾਉਣ ਵਾਲੇ ਨੀ, ਮਿਊਜ਼ਿਕ ਜਿਹੜਾ ਮਤਲਬ ਸਾਡਾ ਟ੍ਰੈਡੀਸ਼ਨਲ ਮਿਊਜ਼ਿਕ ਹੈ ਉਹਦੇ ਬਾਰੇ ਕੁਛ ਡਾਕੂਮੈਂਟਰੀ ਬਣਾਉਣ ਦੀ ਸਲਾਹ ਆ, ਤੇ ਮੈਨੂੰ ਲੱਗਦਾ ਕਿ ਮੇਰਾ ਟਾਈਮ ਉਧਰ ਵੀ ਹੋਣਾ ਜਿਹੜਾ
ਜਾਣਾ। ਜਨਰਲ ਸਾਹਿਬ, ਇੱਕ ਨਾ ਹੋਰ ਬੜਾ ਇਸ਼ੂ ਅੱਜ ਕੱਲ ਕਾਫੀ ਦੇਰ ਦਾ ਉੱਠਿਆ ਹੋਇਆ ਕਿ ਜਿਹੜੇ ਪੰਜਾਬੀ ਪਾਠਕ ਘੱਟ ਰਹੇ ਨੇ, ਸੋ ਅਕਸਰ ਅਸੀਂ ਰੌਲਾ ਪੈਣਾ ਫੇਸਬੁੱਕ ਤੇ ਰੌਲਾ ਪੈ ਰਿਹਾ ਹੈ ਨੀ, ਹੋਰ ਥਾਵਾਂ ਤੇ ਰੌਲਾ ਪੈ ਰਿਹਾ ਕਿ ਕਿਤਾਬਾਂ ਨੀ ਪੜ੍ਹਦੇ, ਲੇਕਿਨ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਕਿ ਸਭ ਤੋਂ ਵੱਧ ਮਾਰ ਜਿਹੜੀ ਹੈ ਸੇਲ ਕਿਤਾਬਾਂ ਦੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ, ਸੋ ਫਿਰ ਰੌਲਾ ਕਿੱਥੇ ਹੈ, ਗੜਬੜ ਕਿੱਥੇ ਹੈ ਕਿ ਸੱਚਮੁੱਚ ਜੀ
ਸੰਘ ਸਾਹਿਬ ਅਗਿਆਨਤਾ ਆ? ਇੱਥੇ ਲੋਕ ਕਹਿੰਦੇ ਚਿੜੀਆਂ ਚਿੜੀਆਂ ਖਤਮ ਹੋ ਗਈਆਂ, ਜਦੋਂ ਤੁਸੀਂ ਘਰਾਂ ਚੋਂ ਨਹੀਂ ਨਿਕਲਣਾ ਤੁਸੀਂ ਪੱਕੇ ਘਰ ਬਣਾ ਲਏ ਚਿੜੀਆਂ ਦਾ, ਤੁਹਾਨੂੰ ਕੀ ਪਤਾ? ਬਾਹਰ ਨਿਕਲ ਕੇ ਤਾਂ ਦੇਖੋ ਪੰਜਾਬ ਚ ਇੰਨਾ ਪੰਛੀ ਵਧਿਆ ਹੋਇਆ ਤੁਸੀਂ ਬਿਲੀਵ ਨੀ ਕਰ ਸਕਦੇ।
ਅੱਛਾ ਜੀ,
ਉਹ ਮਤਲਬ ਇਸ ਰਸਤੇ ਵਧਿਆ ਹੈ ਕਿ ਫਸਲਾਂ ਦਾ ਨੁਕਸਾਨ ਹੋਣ ਲੱਗਾ, ਤੁਹਾਨੂੰ ਫੋਟੋ ਦਿਖਾਉਣਾ, ਬਾਹਰ ਨਿਕਲਣਾ ਪੈਂਦਾ ਦੇਖਣ ਲਈ, ਉਹ ਤੁਹਾਡੇ ਘਰ ਥੋੜਾ ਚਿੜੀਆਂ ਨੇ ਤੁਹਾਨੂੰ ਮਿਲਣ ਆਉਣਾ। ਇਸੇ ਤਰ੍ਹਾਂ ਹੀ ਉਹ ਜਿੱਦਾਂ ਹੁਣ ਉੱਥੇ ਕਿਸੇ ਕਿਤੇ ਸੰਸਥਾ ਸੀਗੀ ਧਾਰਮਿਕ ਜੀ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਸਾਰਾ ਪੰਜਾਬ ਰੰਗ ਤਾ ਕਿ ਪੰਜਾਬ ਚ 70% ਨਸ਼ਾ ਹੋ ਗਿਆ। ਠੀਕ ਹੈ, ਚਲੋ ਨਸ਼ੇ ਹੈਗੇ ਸਾਰਾ ਕੁਝ, 70% ਦਾ ਮਤਲਬ ਪਤਾ ਕੀ ਹੁੰਦਾ? ਹਰ ਘਰ ਚ ਦੋ ਦੋ ਤਿੰਨ ਤਿੰਨ ਬੰਦੇ ਜਿਹੜੇ ਆ ਉਹ ਨਸ਼ੇ ਚ
ਨਸ਼ਾ ਕਰਦੇ ਜੀ, ਬਿਲਕੁਲ ਜੀ ਬਿਲਕੁਲ।
ਉਹ ਜਦੋਂ ਤੁਸੀਂ ਨਿਕਲਣਾ ਬੈਠੇ ਆਪਣੇ ਗਰਾਂਟਾਂ ਲੈਣ ਲਈ ਜੇ ਰੌਲਾ ਪਾਉਣ ਲਈ ਕਰਨਾ, ਮਤਲਬ ਮੈਂ ਸੋਰੀ ਟੂ ਬੰਦੇ ਦਾ ਨਾਂ ਲੈਣ ਲਿਆ, ਇੱਕ ਵਾਰੀ ਸਿੱਚੇਵਾਲਾ ਸਾਹਿਬ ਚਲੋ ਕੰਮ ਕਰ ਰਿਹਾ, ਉਹਨਾਂ ਨੇ ਇੱਕ ਵਾਰੀ ਮੈਂ ਜਲੰਧਰ ਗਿਆ, ਸਾਰਾ ਜਲੰਧਰ ਰੰਗਿਆ ਪਿਆ ਵੀ ਉਹ ਪੋਸਟਰ ਲਾ ਲਾ ਕੇ ਆਪਣੇ ਉਹ ਪਲਾਸਟਿਕ ਦੇ ਫਲੈਕਸ ਨੀ ਹੁੰਦੇ, ਇਹ ਪਲਾਸਟਿਕ ਜਿਹੜੀ ਇਹ ਵੀ ਤਾਂ ਪੋਲੂਸ਼ਨ ਹੈ।
ਬਿਲਕੁਲ ਜੀ ਬਿਲਕੁਲ,
ਦਰਿਆ ਚੋਂ ਕੱਢ ਕੇ ਸੜਕਾਂ ਤੇ ਲਾਤੀ। ਅੱਛਾ, ਲੋਕਾਂ ਦੇ ਮਨ ਚ ਪੋਲੂਸ਼ਨ ਬੜਾ ਹੋ ਗਿਆ, ਉਹ ਯਾਰ ਅਸੀਂ ਰਿਅਲਿਜ਼ਮ ਤੋਂ ਨਾ ਬਹੁਤ ਦੂਰ ਹਾਂ, ਅਸੀਂ ਭਾਵਕਤਾ ਦੇ ਵਿੱਚ ਬਹਿਣ ਦੇ ਬਹੁਤ।
ਅੱਜ ਨਾ ਪ੍ਰੋਗਰਾਮ ਜਦੋਂ ਕਰ ਰਿਹਾ ਸੀ ਨਾ ਜੌਹਲ ਸਾਹਿਬ, ਤੁਹਾਡੀ ਗੱਲ ਟੋਕ ਰਿਹਾ, ਇਹੀ ਮੈਂ ਗੱਲ ਕਰ ਰਿਹਾ ਸੀ, ਅਸੀਂ ਨਾ ਮਤਲਬ ਜਿਹੜੀ ਗਰਾਊਂਡ ਦੀ ਰਿਐਲਿਟੀ ਆ ਉੱਥੋਂ ਉੱਠ ਕੇ ਅਸੀਂ ਜਿਹੜੀ ਚੀਜ਼ ਸਾਨੂੰ ਕਿਸੇ ਨੇ ਕਹਿਤੀ ਗ੍ਰਾਂਟ ਕਰਤੀ ਅਸੀਂ ਮੰਨ ਲੈਣੀ, ਏਦਾਂ ਹੋ ਗਿਆ ਜੀ।
ਜੀ ਬਸ ਉਹ ਮੰਨ ਲੈਣੀ, ਉਸੇ ਤੇ ਦੱਬੀ ਜਾਂਦੇ ਹਾਂ, ਉਸੇ ਤੇ ਦੱਬੀ ਜਾਂਦੇ ਹਾਂ। ਹੁਣ ਰੁੱਖ ਖਤਮ ਹੋ ਗਿਆ ਜੀ ਪੁਰਾਣੇ ਦਾ, ਮੈਂ ਨਾ ਅਸੀਂ ਪਿਛਲੇ ਦਿਨਾਂ ਚ ਰੁੱਖ ਯਾਤਰਾ ਕੀਤੀਆਂ ਨੇ, ਮਾਨਸਾ ਤੱਕ, ਇੱਧਰ ਫਰੀਦਕੋਟ ਤੱਕ, ਇੱਧਰ ਕਈ ਪਾਸੇ ਜਾ ਕੇ ਆਏ ਹਾਂ, ਰੁੱਖਾਂ ਦੀ ਡਾਕੂਮੈਂਟੇਸ਼ਨ ਕੀਤੀ ਹੈ, ਜਿਹੜੇ ਮਤਲਬ ਪੁਰਾਣੇ ਰੁੱਖ ਸੀਗੇ, ਹਾਲੇ ਬਹੁਤ ਹੈਗੇ ਆ। ਠੀਕ ਆ, ਕਿਤੇ ਘੱਟ ਰਹੇ ਕਿਤੇ ਵੱਧ ਹੈ, ਪਰ ਮਤਲਬ ਹੈਗਾ, ਕੁਛ ਵੀ ਬੀਨਾਸ ਨੀ ਹੋਇਆ। ਤੇ ਹੁਣ ਉਹ ਮੇਰੇ ਖਿਆਲ ਚ ਦੋਸਤ ਰਲ ਕੇ ਤੁਹਾਨੂੰ ਵੀ ਕਰਾਂਗੇ ਅਪੀਲ ਵੀ ਇਸ ਸਾਲ ਅਸੀਂ ਰੁੱਖ ਲਾਈਏ, ਘੱਟੋ ਘੱਟ 1.5 ਲੱਖ ਅਸੀਂ ਰੁੱਖ ਤਿਆਰ ਕਰਕੇ ਲੋਕਾਂ ਨੂੰ ਫ੍ਰੀ ਦਈਏ, ਪਰ ਜਿਹੜਾ ਅਸੀਂ ਆਪ ਲਾਉਂਦੇ ਹਾਂ ਉਹ ਉਹ ਮੁੜ ਕੇ ਤੁਸੀਂ 1 ਲੱਖ ਲਾ ਲਓ, 18 ਨੀ ਬਚਦੇ। ਐਕਸਪੈਰੀਮੈਂਟ ਪਿਛਲੀ ਵਾਰੀ ਕੀਤਾ ਕੰਗ ਸਾਹਿਬ, ਬਹੁਤ ਵਧੀਆ ਕਾਮਯਾਬ ਰਿਹਾ, 6,000 ਬੂਟਾ ਵੰਡਿਆ ਆਪਣੇ ਕੋਲੋਂ, 2-3 ਜਣਿਆਂ ਨੇ ਪੈਸੇ ਪਾ ਕੇ।
ਅੱਛਾ ਜੀ,
ਪੰਜਾਬੀ ਭਵਨ ਰੱਖ ਤੇ ਵੀ ਜਿਹਨੂੰ ਚਾਹੀਦਾ ਇੱਥੋਂ ਆ ਕੇ ਲੈ ਜਾਓ, ਦੇਣ ਨੀ ਆਉਣਾ ਅਸੀਂ। ਤੇ ਨਾਲ ਸਾਡੀ ਸ਼ਰਤ ਹੈ, ਉਹ ਕਹਿੰਦੇ ਸ਼ਰਤ ਕੀ ਆ, ਅਸੀਂ ਕਿਹਾ ਸ਼ਰਤ ਇਹ ਆ ਵੀ ਬੂਟਾ ਤਾਂ ਫ੍ਰੀ ਆ, ਪਰ ਇਹਦੇ ਤੇ ਜੇ ਇਹ ਮਰ ਗਿਆ ਤੁਹਾਡੀ ਗੈਲੀ ਕਰਕੇ ਤੇ 100 ਰੁਪਇਆ ਪਰ ਬੂਟਾ ਜੁਰਮਾਨਾ ਹੈ ਤੁਹਾਨੂੰ। ਤੇ ਦੂਸਰੀ ਗੱਲ ਹੈ ਵੀ ਜਿਹੜਾ ਇਹਦਾ ਫਲ ਹੈ ਉੱਤੇ ਤੁਹਾਡਾ ਹੱਕ ਨੀ ਹੈਗਾ, ਪਹਿਲਾ ਹੱਕ ਪੰਛੀਆਂ ਦਾ, ਦੂਜਾ ਬੱਚਿਆਂ ਦਾ, ਤੀਜਾ ਬਜ਼ੁਰਗਾਂ ਦਾ। ਤੁਸੀਂ ਫਲ ਉਹ ਖਾਣਾ ਜਿਹੜਾ ਥੱਲੇ ਡਿੱਗੂਗਾ, ਤੋੜ ਨੀ
ਸਕਦੇ,
ਤੋੜ ਕੇ ਨੀ ਖਾਣਾ। ਤੇ ਉਹਦੇ ਨਾਲ ਕੀ ਹੋਇਆ ਕਿ ਇਹ ਚਾਹੇ ਕਿ ਇਸ ਤੇ ਅਸੀਂ ਪਹਿਰਾ ਦੇਣਾ ਸਾਨੂੰ ਬੜਾ ਮੁਸ਼ਕਿਲ ਹੈ, ਪਰ ਇਹਦਾ ਨਾ ਲੋਕਾਂ ਦੇ ਮਨ ਤੇ ਅਸਰ ਹੁੰਦਾ। ਤੇ ਸਾਡੇ ਜਿਹੜੇ 6,000 ਬੂਟਾ ਸੀ ਉਹ ਚੋਂ ਅਸੀਂ 10-12 ਬੂਟੇ ਮਰੇ ਆ, ਅਸੀਂ ਚੈੱਕ ਕੀਤਾ ਸਾਰਾ, ਕਿਉਂਕਿ ਅਸੀਂ ਕੱਲੇ ਕੱਲੇ ਦਾ ਰਿਕਾਰਡ ਰੱਖਿਆ ਕਿਹਨੂੰ ਕਿੰਨੇ ਬੂਟੇ ਦਿੱਤੇ, ਕਿਹਨੂੰ ਕੀ ਕੀਤਾ। ਤੇ ਉਹ ਮਤਲਬ ਚਾਹੇ ਕਿ ਸਾਡੀ ਕੋਈ ਲੋੜ ਚ ਨਹੀਂ ਸ਼ਾਮਲ, ਪਰ ਲਿਖਣ ਦੇ ਨਾਲ ਹੀ ਅਗਲੇ ਦੇ ਕੰਨ ਹੋ ਜਾਂਦੇ ਵੀ ਮੇਰਾ ਲਿਖਿਆ ਹੋਇਆ ਵੀ ਇੰਨੇ ਬੂਟੇ ਆਏ ਆ, ਵੀ ਕੱਲ ਨੂੰ ਮੈਂ ਝੂਠ, ਅਸੀਂ ਉਹਨੂੰ ਝੂਠ ਬੋਲਣ ਦੀ ਜਿਹੜੀ ਉਹਦੀ ਅਸੀਂ ਨਾ ਚਾਂਸ ਪ੍ਰਵਿਧਾਨ ਤੇ, ਹਾਂ ਉਹਦੇ ਨਾਲ ਸਾਡੇ ਜਿਹੜੇ ਬੂਟੇ ਆ ਉਹ ਕਾਮਯਾਬ ਹੈ। ਇਸੇ ਤਰ੍ਹਾਂ ਹੁਣ ਸਾਡੀ ਸਲਾਹ ਆ ਕਿ 1,00,000 ਟ੍ਰੈਡੀਸ਼ਨਲ ਬੂਟਾ ਲਾਉਣਾ, ਬੂਟਿਆਂ ਦੇ ਵਿੱਚ ਵੀ ਇਹ ਸੀ ਵੀ ਸਾਨੂੰ ਇਹ ਡਿਸਟਿੰਕਸ਼ਨ ਕਰਨਾ ਪੈਣਾ ਵੀ ਇੱਕ ਤਾਂ ਹਾਈਬ੍ਰਿਡ ਬੂਟੇ ਬਹੁਤ ਆਏ ਹੋਏ ਆ।
ਅੱਛਾ ਜੀ,
ਉਹ ਨੀ ਲਾਉਣੇ ਜਿਹੜੇ ਦੇਸੀ ਨਿੰਮਾ, ਦੇਸੀ ਜਾਮਣ, ਦੇਸੀ ਕਿੱਕਰ, ਦੇਸੀ ਬੂਟੇ ਲਾਉਣੇ ਆ ਸਾਰੇ।
ਅੱਛਾ ਜੀ,
ਕਿਉਂਕਿ ਉਹਨਾਂ ਦੀ ਮੈਡੀਸਨਲ ਵੈਲਿਊ ਬਹੁਤ ਹੈ।
ਬਿਲਕੁਲ ਨਾਲੋਂ ਬਿਲਕੁਲ।
ਤੇ ਜਿਹੜੇ ਹੁਣ ਜਿੱਦਾਂ ਹੁਣ ਪੰਜਾਬ ਚ ਇਸ ਵੇਲੇ ਪ੍ਰੋਬਲਮ ਹੈਗੀ ਆ, ਜਿਹੜਾ ਸੱਤ ਪੱਤੀਆਂ ਲੱਗਾ ਹੋਇਆ, ਸੱਤ ਪੱਤੀ ਨੂੰ ਇੱਕ ਬਿਮਾਰੀ ਲੱਗੀ ਹੋਈ ਆ ਜਿਹੜੇ ਫੋੜੇ ਜਿਹਾ ਹੋ ਜਾਂਦੇ ਆ।
ਜਿਹੜਾ ਤੁਸੀਂ ਬੂਟੇ ਦਾ ਨਾਮ ਲਿੱਤਾ ਜੀ, ਸੋ ਬਹੁਤ ਸਾਰੇ ਨਾ ਤੁਸੀਂ, ਮੈਂ ਤੁਹਾਡੇ ਜਿਹੜੀ ਸੋਸ਼ਲ ਸਾਈਟ ਤੇ ਤੁਸੀਂ ਜਿਹੜੇ ਫੋਟੋਆਂ ਪਾਈਆਂ ਸੀ ਪਿਛਲੇ ਦਿਨਾਂ ਦੇ ਵਿੱਚ ਰੁੱਖ ਯਾਤਰਾ ਦੀਆਂ, ਜੋ ਬਹੁਤੇ ਬੂਟੇ ਇਹੋ ਜਿਹੇ ਜਿਹੜੇ ਕਿ ਮੈਂ ਮਤਲਬ ਮੈਂ ਵੀ ਕਹਿ ਰਿਹਾ ਕਿ ਕਈ ਬੂਟਿਆਂ ਦਾ ਮੈਨੂੰ ਵੀ ਨੀ ਪਤਾ ਜਿਹੜੇ ਦਰਖਤ ਹੈ ਕਾਹਦਾ ਦਰਖਤ ਹੈ ਕਿਸ ਤਰ੍ਹਾਂ ਦਾ ਸੀ
ਉਹ ਅਸੀਂ ਕੋਲੋਂ ਲੰਘ ਜਾਂਦੇ ਹਾਂ ਨਾ ਦੇਖ ਕੇ
ਹਾਂਜੀ ਹਾਂ ਨਹੀਂ ਪਤਾ ਲੱਗਦਾ ਜੀ ਕਈ ਵਾਰੀ ਸਾਨੂੰ ਬਿਲਕੁਲ
ਨਹੀਂ ਪਤਾ ਲੱਗਦਾ ਉਹ
ਐਕਸਪਲੇਨ ਵੀ ਕਰਦਿਆ ਕਰੋ ਕਿ ਕਿਸ ਤਰ੍ਹਾਂ ਦਾ ਬੂਟਾ ਕੀ ਹੁੰਦਾ
ਜੀ ਉਹ ਮੈਨੂੰ ਸਮਾਂ ਕਰਨ ਦੀ ਲੋੜ ਨਹੀਂ ਪੈਂਦੀ ਮੈਂ ਜਦੋਂ ਪਾਉਣਾ ਥੋੜਾ ਜਿਹਾ ਹਿੰਟ ਦਿੰਦਾ ਲੋਕਾਂ ਨੇ ਉਹਦੇ ਉੱਤੇ ਬੜੀ ਉਹਦੀ ਡਿਟੇਲ ਆ ਜਾਂਦੀ ਉਹਨਾਂ ਨਾਲ ਸੰਬੰਧਿਤ ਬੋਲੀਆਂ ਹੋਰ ਸਾਰਾ ਕੁਛ
ਹਾਂਜੀ ਹਾਂਜੀ
ਬਾਕੀ ਚੀਜ਼ਾਂ ਵੀ ਆ ਜਾਂਦੀਆਂ ਫਿਰ 24 ਘੰਟੇ ਬਾਅਦ ਅਸੀਂ ਉਹਦਾ ਨਾਮ ਵੀ ਦੱਸ ਦੇਈਦਾ ਤੇ ਕਈਆਂ ਦਾ ਪਹਿਲਾਂ ਦੱਸ ਦੇਈਦਾ ਤੇ ਹੁਣ ਮੇਰੇ ਹਾਲੇ 4-5 ਕਪਾਏ ਆ ਤੇ ਮੇਰੇ ਕੋਲ ਕੋਈ 30-35 ਹੈਗੇ ਆ ਹਾਲੇ ਤੇ ਮੈਂ ਉਹਨਾਂ ਨੂੰ ਹੌਲੀ ਹੌਲੀ ਪਾਉਣਾ ਕਿਉਂਕਿ ਜੇ ਇਕਦਮ ਇਕੱਠੇ ਪਾ ਦਿਓ ਤਾਂ ਫਿਰ ਸਾਰਾ ਕੁਝ ਭੁੱਲ ਭੁਲਾ ਜਾਂਦਾ ਤੇ ਜਿਹੜਾ ਹੁੰਦਾ ਥੋੜਾ ਵਕਤ ਵਕਤ ਦੇ ਨਾਲ ਚੀਜ਼ ਪਾਓ ਤੇ ਉਹ ਫਿਰ ਜ਼ਿਆਦਾ ਠੀਕ ਰਹਿੰਦੀ ਆ ਤੇ ਜਿਹੜਾ ਸੋਸ਼ਲ ਮੀਡੀਆ ਉਹਦੇ ਵਿੱਚ ਜਿਹੜੀ ਲੋਕਾਂ ਨੂੰ ਜੋੜਨ ਦੀ ਜਿਹੜੀ ਸਮਰੱਥਾ ਜਿਹੜੇ ਜਿਹੜੇ ਸੂਝਵਾਨ ਲੋਕ ਆ ਉਹ ਬਹੁਤ ਬਹੁਤ ਵੱਧ ਗਈ ਆ
ਜੀ ਜੀ ਜੀ
ਮੂਰਤ ਵੀ ਹੈਗੇ ਆ ਉਹ ਆਪਣੀ ਜੁਦੀ ਰੌਣਕ ਲਾਈ ਜਾਂਦੇ ਆ ਬਿਲਕੁਲ ਨਹੀਂ ਲਾਈ ਜਾਣ ਦਿਓ
ਚਲੋ ਅੱਛੀ ਗੱਲ ਆ ਸ਼ੁਕਰਗੁਜ਼ਾਰ ਹਾਂ ਮੈਂ
ਹਾਂਜੀ
ਅੱਛਾ ਦੂਸਰੀ ਗੱਲ ਇਹ ਤਾਂ
ਕਿੰਨੇ ਲੋਕ
ਹਾਂਜੀ ਇਹ ਤਾਂ ਹੋਗੀ ਸੋਸ਼ਲ ਸਾਈਟ ਦੀ ਸੋ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਸੋਸ਼ਲ ਸਾਈਟ ਨੂੰ ਨਹੀਂ ਜੁੜੇ ਔਰ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਪਿਛਲੇ ਦਿਨਾਂ ਵਿੱਚ ਇੱਕ ਵਾਰੀ ਉਹ ਪੱਤਿਆਂ ਦੀ ਗੱਲ ਕੀਤੀ ਸੀ ਇੱਕ ਬੁੱਕ ਛੋਟੀ ਜਿਹੀ 10-15 ਪੇਜ ਦੀ ਛਾਪੀ ਸੀ ਰੰਗਦਾਰ ਤੇ ਬਹੁਤ ਸਾਰੀਆਂ ਕਿਤਾਬਾਂ ਤੁਸੀਂ ਬੱਚਿਆਂ ਲਈ ਵੀ ਕਿਤਾਬਾਂ ਛਾਪ ਰਹੇ ਹੋ ਕੰਮ ਕਰ
ਰਹੇ ਹੋ
ਉਹਦੇ ਬਾਰੇ ਜਾਣਕਾਰੀ ਲੈਣਾ ਚਾਹੂੰਗਾ ਕਿ ਸ਼ੁਰੂ ਤੋਂ ਬਾਅਦ ਸਾਨੂੰ ਜਾਣਕਾਰੀ ਦੇ ਦਿਓ ਕਿਹੜੀਆਂ ਕਿਹੜੀਆਂ ਕਿਤਾਬਾਂ ਤੁਸੀਂ ਕੰਮ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਰਹੇ ਹੋ ਕਿਤਾਬਾਂ ਦੇ ਵਿਸ਼ੇ ਤੇ
ਮੈਨੂੰ ਮੈਂ ਭਲੱਕੜ ਜਿਹਾ ਬੰਦਾ ਮੈਨੂੰ ਰਫਲੀ ਮੈਨੂੰ ਲੱਗਦਾ ਕਿ ਮੇਰੀਆਂ 22 ਕਿਤਾਬਾਂ ਨੇ ਤੇ ਉਹਦੇ ਵਿੱਚ ਵਿਅੰਗ ਵੀ ਆ ਕਵਿਤਾ ਵੀ ਆ ਤੇ ਬੱਚਿਆਂ ਲਈ ਕਹਾਣੀਆਂ ਨੀ ਆ ਬੱਚਿਆਂ ਨੇ 15 ਤਾਂ ਬੱਚਿਆਂ ਦੀਆਂ ਹੀ ਹੋਣੀਆਂ ਨੇ ਕਹਾਣੀਆਂ ਜਿਹੀਆਂ ਕਿਤਾਬਾਂ ਨੇ ਤੇ ਹੋਰ ਰੰਗਲੀ ਲਿਖਾਈ ਆ ਇੱਕ ਲਿਖਣ ਵਾਲੀ ਪ੍ਰੈਕਟਿਸ ਨੇੜੇ ਦੀ ਉਸ ਤੋਂ ਬਾਅਦ ਪਿੱਛੇ 4 ਕਿਤਾਬਾਂ ਕੱਢੀਆਂ ਸੀਗੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਵਿੱਚ ਇੱਕ ਪੱਤਿਆਂ ਦੇ ਉੱਤੇ ਸੀ ਇੱਕ ਚਿੜੀਆਂ ਦੇ ਉੱਤੇ ਸੀ ਇੱਕ ਖੱਤ ਕਿਵੇਂ ਲਿਖੀਏ ਮੇਰੀ ਇੱਕ ਕਿਤਾਬ ਸੀਗੀ ਤਿਤਲੀਆਂ ਵਾਲੀ ਫਰਾਕ ਉਹਦੇ ਨਾਲ ਵੱਖ ਵੱਖ ਕੋਈ 400 ਲੇਖਕਾਂ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ ਸੀਗੀਆਂ ਪੋਸਟ ਕਾਰਡ ਤੇ ਉਹ ਮੈਂ ਪੋਸਟ ਕਾਰਡ ਐਸ ਸੱਚ ਕਰਤੇ ਉਹਦੇ ਨਾਲ ਇੱਕ ਤਾਂ ਵੀ ਉਹਨਾਂ ਲੇਖਕਾਂ ਦੀ ਹੱਥ ਲਿਖ ਜਿਹੜੀ ਆ ਉਹ ਮਿਲ ਗਈ ਸਾਂਭੀ ਗਈ ਜਾਂ ਲੇਖ ਜਿਹੜਾ ਪਾਠਕ ਆ ਉਹਨੂੰ ਬੱਚੇ ਨੂੰ ਮਿਲਦੀ ਆ ਦੂਜਾ ਇਹ ਆ ਵੀ ਇੱਕੋ ਸਬਜੈਕਟ ਉੱਤੇ ਮਤਲਬ 50-60 ਬੰਦੇ ਬੋਲ ਰਹੇ ਆ ਤੇ ਉਹ ਇੱਕ ਵੱਖਰੀ ਗੱਲ ਆ ਊ ਚਿੱਠੀਆਂ ਵੱਖ ਵੱਖ ਸਬਜੈਕਟ ਤੇ ਆਉਣੀਆਂ ਉਹ ਵੱਖਰੀ ਗੱਲ ਹੁੰਦੀ ਆ ਪਰ ਇੱਕੋ ਗੱਲ ਨੂੰ ਮਤਲਬ 50 ਬੰਦੇ ਗੱਲ ਕਰ ਰਹੇ ਹੋਣ ਲਿਖ ਰਹੇ ਹੋਣ ਉਹ ਕਿਸੇ ਗੱਲ ਨੂੰ ਕਿਵੇਂ ਮਤਲਬ ਲਿਖਿਆ ਜਾ ਸਕਦਾ ਕਿੰਨੀ ਤਰ੍ਹਾਂ ਨਾਲ ਇਹ ਆਪਣੇ ਆਪ ਤੇ ਇਸ ਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ ਫਿਰ ਇੱਕ ਮੇਰੀ ਛੋਟੀ ਜਿਹੀ ਕਿਤਾਬ ਸੀਗੀ ਬੱਚਿਆਂ ਦੀ ਉਹ ਯਾਤਰਾ ਦੀ ਕਿਤਾਬ ਸੀ ਤੇ ਉਹਦੇ ਤੇ ਸੀ ਚੱਲ ਜਨਵੇ ਜੇ ਸੈਰ ਕਰਾ ਤੇ ਉਹਦੇ ਵਿੱਚ ਕਸ਼ਮੀਰ ਦੀ ਉਹਦੇ ਲੋਕੀ ਬਾਹਰ ਕਨੇਡਾ ਅਮਰੀਕਾ ਦੀਆਂ ਸੈਰਾਂ ਲਿਖਦੇ ਆ ਇੰਡੀਆ ਦੀਆਂ ਸੈਰਾਂ ਨਹੀਂ ਲਿਖਦੇ ਤੇ ਮੈਂ ਉਹ ਮੈਨੂੰ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਜ਼ਬਰਦਸਤੀ ਲਿਖਵਾਈਆਂ ਸੀ ਮੇਰੇ ਤੋਂ ਤੇ ਮੈਂ ਕਦੇ ਸੈਰ ਨਾਮਾ ਨਹੀਂ ਲਿਖਿਆ ਇੰਨਾ ਟਰੈਵਲ ਕੀਤਾ ਦੁਨੀਆਂ ਚ ਤੇ ਉਹ ਫਿਰ ਮੈਂ ਲਿਖੀ ਸੀ ਇੱਕ ਕਸ਼ਮੀਰ ਦੀ ਆ ਇੱਕ ਪੁਸ਼ਕਰ ਮੇਲੇ ਦੀ ਆ ਇੱਕ ਚੰਬੇ ਦੀ ਆ ਤੇ ਉਹ ਲੋਕਾਂ ਨੇ ਬੜਾ ਮਤਲਬ ਬੱਚਿਆਂ ਨੇ ਵੀ ਲੋਕਾਂ ਨੇ ਵੀ ਮੈਨੂੰ ਬਹੁਤ ਰਿਸਪੋਂਸ ਆਇਆ ਵੀ ਯਾਰ ਵੀ ਆਹ ਜਾਣਕਾਰੀ ਜਿਹੜੀ ਹੈ ਇੰਡੀਆ ਬਾਰੇ ਸਾਨੂੰ ਹੈ ਹੀ ਜੀ ਸੀ ਵੀ ਅਸੀਂ ਇਹੀ ਸਮਝਦੇ ਹਾਂ ਵੀ ਇੱਥੇ ਗਾਵਾਂ ਤਰੀਆਂ ਫਿਰਦੀਆਂ ਤੇ ਮਤਲਬ ਲੜੀ ਜਾਂਦੇ ਆ ਪੋਲੀਟੀਕਲੀ ਲੜੀ ਜਾਂਦੇ ਆ ਮਤਲਬ ਨੈਗੇਟਿਵਿਟੀ ਸੋਚ ਜਿਹੜੀ ਸੀਗੀ ਇਕੱਲੀ ਤੇ ਵੀ ਉਸ ਤੋਂ ਇਲਾਵਾ ਵੀ ਹੋਰ ਬਹੁਤ ਕੁਛ ਆ ਤੇ ਕੋਈ ਕੋਈ ਉਹ ਚ ਏਦਾਂ ਨੀ ਕੋਈ ਉਹਨੂੰ ਕੋਈ ਮੈਂ ਸੋਨੇ ਰੰਗਾ ਬਣਾ ਕੇ ਪੇਸ਼ ਕੀਤਾ ਜੋ ਹੈ ਉਹ ਕੀਤਾ ਉਹਦੀ ਖੂਬਸੂਰਤੀ ਆ ਉਹਦੀ ਹੈਗੀ ਆ ਉਹ ਬੜੇ ਅੱਛੀ ਆ ਤੇ ਹੋਰ ਵੀ ਹੁਣ ਕਈ ਲਾਈਨਾਂ ਨੇ ਇੱਕ ਹੁਣ ਮੇਰੀ ਕਿਤਾਬ ਸੀਗੀ ਗੁਣਕਾਰੀ ਪੌਦੇ ਉਹ ਸੀਗੀ 100 ਮੈਡੀਸਨਲ ਪਲਾਂਟਸ ਦੇ ਗੁਣ ਜਿਹੜੇ ਸਾਡੇ ਆਲੇ ਦੁਆਲੇ ਪਾਏ ਜਾਂਦੇ ਆ ਪੌਦੇ ਆਮ ਪਾਏ ਜਾਂਦੇ ਉਹ ਨਾਲ ਉਹਨੇ ਰੰਗਦਾਰ ਫੋਟੋਆਂ ਸੀਗੀਆਂ ਤੇ ਉਹਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਉਹ ਵੀ ਸੱਥ ਨੇ ਵੀ ਛਾਪੀ ਆ ਹੋਰ ਲੋਕਾਂ ਨੇ ਵੀ ਕਾਫੀ ਅੱਛਾ ਰਿਸਪੋਂਸ ਆਇਆ ਤੇ ਬੱਚਿਆਂ ਲਈ ਪੱਤਿਆਂ ਦੀ ਸੀ ਵੀ ਆਮ ਸਾਡੇ ਜਿਹੜਾ ਦਰਖਤ ਆ ਉਹਦੀ ਇੱਕ ਮੁੱਢਲੀ ਪਛਾਣ ਪੱਤਾ ਹੁੰਦੀ ਆ ਪੱਤਾ ਹਰ ਇੱਕ ਦਾ ਡਿਫਰੈਂਟ ਹੁੰਦਾ ਤਣਾ ਹੋਰ ਰੰਗ ਫੁੱਲ ਉਹ ਸਾਰੇ ਮਿਲਦੇ ਜੁਲਦੇ ਹੋ ਜਾਂਦੇ ਆ ਤੇ ਪੱਤੇ ਤੋਂ ਜਿਹੜੀ ਪਛਾਣ ਆਉਂਦੀ ਆ ਮੈਂ ਜਦੋਂ ਦਿੱਤੀ ਮੈਂ ਹੈਰਾਨ ਹੋ ਗਿਆ ਬਹੁਤ ਸਾਰੇ ਟੀਚਰਾਂ ਨੂੰ ਨੀ ਸੀ ਪਤਾ ਸਿੱਕਰ ਤੇ ਡੇਕ ਦਾ ਫਰਕ ਨੀ ਪਤਾ ਤੇ ਨਿੰਮ ਦਾ ਨੀ ਫਰਕ ਪਤਾ ਦੂਜੇ ਉਹਨਾਂ ਦਾ ਕਿਉਂਕਿ ਅਸੀਂ ਇੰਨੇ ਕਈ ਬੰਦੇ ਤਾਂ ਇੰਨੇ ਹੋ ਗਏ ਨਾ ਵੀ ਫਟਾਫਟ 10ਵੀਂ 12ਵੀਂ BA, BEd, MEd ਕਰ ਲਓ ਨੌਕਰੀ ਲੱਗ ਜਾਓ 9 ਵਜੇ ਚਲੇ ਗਏ ਤੇ 4 ਵਜੇ ਆ ਗਏ ਤਾਂ ਮੁੜ ਕੇ ਮਤਲਬ ਸੋਚਣ ਦਾ ਟਾਈਮ ਹੀ ਨੀ ਸੋਚਣ ਦੀ ਕੋਸ਼ਿਸ਼ ਹੀ ਨੀ ਕਰਦੇ ਤਾਂ ਉਹਨਾਂ ਲੋਕਾਂ ਲਈ ਵੀ ਇਹ ਜਾਣਕਾਰੀ ਭਰਪੂਰ ਸੀਗੀ। ਤੋ ਏਦਾਂ ਦਾ ਕੁਛ ਨਾ ਕੁਛ ਕਰੀ ਜਾਂਦੇ ਹੁਣ ਹੋਰ ਇੱਕ ਦੋ ਕਿਤਾਬਾਂ ਦੀ ਹੈਗੀ ਆ ਜਿਹਦੇ ਵਿੱਚ ਕੈਮਰਾ ਬੋਲ ਪਿਆ ਦੇ ਨਾਂ ਤੇ ਜਿਹੜੀ ਛਾਪਾ ਕਾਲਮ ਤੇ ਕਿਉਂਕਿ ਮੈਂ ਇਕੱਲਾ ਇਹ ਨੀ ਵੀ ਸੋਸ਼ਲ ਮੀਡੀਆ ਤੇ ਬਾਕੀ ਵੀ ਸਾਰਾ ਜਿਹੜਾ ਮੀਡੀਆ ਸਿਰਫ ਮੈਗਜ਼ੀਨਾਂ ਨੂੰ ਨੀ ਕੋਈ ਦਿੱਤਾ, ਬਹੁਤ ਘੱਟ ਕਿਤੇ ਦਿੱਤਾ ਤੇ ਮੈਗਜ਼ੀਨ ਵਾਲਾ ਸੈਕਸ਼ਨ ਜਿਹੜੇ ਨੇ ਉਧਰ ਮੈਂ ਘੱਟ ਦਿੱਤੇ ਇਸੇ ਕਰਕੇ ਉਧਰ ਕਿਉਂਕਿ ਜ਼ਿਆਦਾ ਕੌਤਾ ਕੁਸਤਾ ਹੀ ਲੋਕ ਲੈਂਦੇ ਆ ਜਾਂ ਉਹ ਹੋਰ ਤਰ੍ਹਾਂ ਦੀਆਂ ਉਹ ਮੈਂ ਕੀਤੀਆਂ ਤੇ ਬਈ ਜ਼ਿਆਦਾ ਅਖਬਾਰਾਂ ਲਈ ਜਿਹੜਾ ਹੈਗਾ ਉਹਨਾਂ ਕਾਫੀ ਚੜਦਾ ਬਾਕੀ ਤੇ ਹੁਣ ਦੇਖੋ ਕੀ ਹੋਈ ਜਾਂਦਾ ਅਗਾਹ ਆਉਣ ਵਾਲੇ ਸਮੇਂ ਚ ਆਪੇ ਹੋਈ ਜਾਣਾ ਕੁਛ ਨਾ ਕੁਛ ਕਰਾਂਗੇ। ਬਾਕੀ ਦੋ ਟੇਬਲ ਬੁਕਸ ਨੇ ਕਾਫੀ ਟੇਬਲ ਬੁਕਸ ਤਿਆਰ ਕਰ ਰਿਹਾ ਐਡਵੈਂਚਰ ਵਿਦ ਲਾਈਫ ਉਹਦੇ ਵਿੱਚ ਟੋਟਲ ਐਸਥੈਟਿਕਸ ਹੈਗੀ ਆ ਲਾਈਫ ਦੀ ਤਿਆਰ ਕਰ ਰਿਹਾ ਇੱਦਾਂ ਦੇਖੋ।
ਇਹ ਤਾਂ ਸੀ ਕਿਤਾਬਾਂ ਬਾਰੇ ਗੱਲ ਜਲ ਸਾਹਿਬ, ਔਰ ਤੁਸੀਂ ਲੁਧਿਆਣਾ ਦੇ ਵਿੱਚ ਬੈਠੇ ਹੋ ਸੈਂਟਰ ਦੇ ਵਿੱਚ ਬੈਠੇ ਹੋ ਪੰਜਾਬ ਦੇ ਔਰ ਬਹੁਤ ਸਾਰੀਆਂ ਗਤੀਵਿਧੀਆਂ ਇੱਥੇ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਜਿਹੜੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਉਹ ਪਹਿਲਾਂ ਵਰਗਾ ਸੁਖਾਵਾਂ ਨਹੀਂ ਰਿਹਾ, ਚਾਹੇ ਧਾਰਮਿਕ ਪੱਖ ਦੀ ਗੱਲ ਕਰੀਏ ਚਾਹੇ ਸਮਾਜ ਦੀ ਗੱਲ ਕਰੀਏ ਚਾਹੇ ਰਾਜਨੀਤਿਕ ਪੱਖ ਦੀ ਗੱਲ ਕਰੀਏ ਪੋਲੀਟੀਕਲੀ ਤਾਂ ਤੁਹਾਨੂੰ ਪਤਾ ਹੀ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਇੱਥੇ ਲੁਧਿਆਣੇ ਦੇ ਵਿੱਚ ਹੀ ਇੱਕ ਜਿਹੜਾ ਧਾਰਮਿਕ ਮਸਲਾ ਉੱਠਿਆ, ਇੱਕ ਸੰਸਥਾ ਨੇ ਦੂਜੀ ਸੰਸਥਾ ਤੇ ਗੋਲੀ ਚਲਾ ਤੀ ਔਰ ਪੰਜਾਬ ਦਾ ਮਾਹੌਲ ਵੀ ਵਿਗੜਿਆ, ਕੀ ਮਤਲਬ ਤੁਹਾਡੇ ਕੀ ਸੋਚ ਹੈ, ਕੀ ਚੱਲ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਸਿੱਟੇ ਹੋ ਸਕਦੇ ਨੇ?
ਅਸਲ ਚ ਗੱਲ ਇਹ ਹੈ ਕਿ ਜਿਹੜੀ ਪੋਲੀਟੀਕਲ ਲੜਾਈ ਹੈ ਬਹੁਤ ਤਿੱਖੀ ਹੋ ਗਈ
ਜੀ,
ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨ ਹੈ ਲੋਕਾਂ ਦੀਆਂ ਉਹ ਬਹੁਤ ਵੱਧ ਗਈਆਂ ਨੇ, ਹਰ ਕੋਈ ਚਾਹੁੰਦਾ ਵੀ ਮੈਂ ਜੇ ਸਿਆਸਤ ਤੇ ਕਬਜ਼ਾ ਕਰ ਲਵਾਂ ਤੇ ਮੇਰਾ ਜਿਹੜਾ ਜਿਹੜਾ ਜਿਹੜੀ ਮੇਰੀ ਜਿਹੜੀ ਆਰਥਿਕ ਹਾਲਤ ਹੈ ਉਹ ਸੁਧਰ ਜਾਏਗੀ ਜਾਂ ਮੇਰਾ ਉਹ ਤੇ ਆਰਥਿਕਤਾ ਤੇ ਮਤਲਬ ਸੌਖਾ ਹੋ ਜੂੰਗਾ ਮੈਂ ਉਧਰੋਂ, ਵੀ ਫਿਰ ਮੈਂ ਜਿਹੜਾ ਉਹ ਕੰਮ ਕਰ ਸਕਦਾ ਜਿਹਦੇ ਵਿੱਚ ਕਿ ਵੱਧ ਮੁਨਾਫਾ ਆ
ਜੀ,
ਤੇ ਉਹਦੇ ਤੇ ਉਹ ਵੱਧ ਮੁਨਾਫੇ ਵਾਲੇ ਕੰਮ ਤੇ ਪਹੁੰਚਣ ਲਈ ਜਾਂ ਉਹ ਕੰਮ ਜਿਹੜੇ ਕੰਮ ਤੋਂ ਜਿਹੜੇ ਗਲਤ ਫਲਤ ਕੰਮ ਹੈ ਉਹਨਾਂ ਤੋਂ ਬਚਣ ਦੇ ਲਈ ਜਿਹੜੀ ਪੋਲਿਟਿਕਸ ਹੈ ਜਿਹੜੀ ਸਿਆਸਤ ਹੈ ਉਹਦੇ ਤੇ ਕਬਜ਼ਾ ਕਰਨਾ ਮਨੁੱਖ ਜਿਹੜਾ ਹੈ ਉਹ ਜ਼ਰੂਰੀ ਸਮਝਣ ਲੱਗ ਪਿਆ ਔਰ ਉਸੇ ਕਰਕੇ ਉਹਦੇ ਲਈ ਇਹ ਕੋਈ ਮਾਇਨਾ ਨਹੀਂ ਰਖਾਉਂਦਾ ਕਿ ਕਿਹੜੀ ਪਾਰਟੀ ਆ, ਚਾਹੇ ਅਕਾਲੀ ਆ, ਕਾਂਗਰਸੀ ਆ, ਆਪ ਹੈ, ਕੋਈ ਆ, ਉਹ ਵੀ ਕਹਿੰਦਾ ਵੀ ਜਿੱਥੋਂ ਵੀ ਕਬਜ਼ਾ ਹੁੰਦਾ ਉਹ ਕਰੋ ਤੇ ਪੋਲਿਟਿਕਸ ਤੇ ਕਬਜ਼ਾ ਕਰਨ ਲਈ ਇਹ ਬਹੁਤ ਜ਼ਰੂਰੀ ਆ। ਜਿਹੜੀਆਂ ਜਿਹੜੇ ਆਹ ਸਾਧਾਂ ਦੀਆਂ ਸਾਧਾਂ ਦੇ ਡੇਰਿਆਂ ਚ ਭੇਡਾਂ ਤੁਰੀਆਂ ਫਿਰਦੀਆਂ ਉਹਨਾਂ ਨੂੰ ਵੋਟਾਂ ਤਬਦੀਲ ਕਰਨਾ ਉਹਦੇ ਲਈ ਇਹ ਸਾਧਾਂ ਨਾਲ ਜਿਹੜੀ ਯਾਰੀ ਆ ਇਹ ਇਹ ਇੱਕ ਜਿਹੜਾ ਸਿਆਸਤਦਾਨ ਦੀ ਮਜਬੂਰੀ ਬਣ ਗਈ ਆ ਤੇ ਜਦੋਂ ਜਦੋਂ ਉਹ ਫਿਰ ਹੁਣ ਸਿਆਸਤ ਦੀ ਇੱਕ ਹੋਰ ਖਾਸੀਅਤ ਹੁੰਦੀ ਆ ਜਿੰਨਾ ਚਿਰ ਜਿਹੜਾ ਮੋਹਰੇ ਲੜਾਈ ਨੀ ਹੁੰਦੀ ਸਿਆਸਤ ਕਾਮਯਾਬ ਨੀ ਹੁੰਦੀ
ਬਿਲਕੁਲ ਜੀ,
ਔਰ ਜਿਹੜੀ ਸਿਆਸਤ ਉਹਨੇ ਸਿਆਸਤ ਨੀ ਜਿਹੜੀ ਆ ਇਹਨਾਂ ਨੂੰ ਲੜਾਈ ਕਰਾ ਰਹੀ ਆ ਮਤਲਬ ਉਹ ਕੌਣ ਕਰਾ ਰਿਹਾ ਕੀ ਕਰਾ ਰਿਹਾ ਤਾਂ ਕਾਨੂੰਨ ਹੀ ਦੱਸ ਸਕਦਾ, ਮੇਰੇ ਦੱਸਣ ਨਾਲ ਗੱਲ ਨੀ ਬਣਨੀ ਜਾਂ ਲੋਕ ਆਪ ਸਮਝਦੇ ਆ ਵੀ ਇਹ ਇਹ ਕੋਈ ਮਤਲਬ ਅੱਗੇ ਗੈਂਗਸਟਰ ਦੀਆਂ ਵਾਰਾਂ ਹੁੰਦੀਆਂ ਸੀ ਲੜਾਈਆਂ ਹੁੰਦੀਆਂ ਸੀ ਉਹਨਾਂ ਦੇ ਪਿੱਛੇ ਵੀ ਜਿਹੜਾ ਮਾਫ਼ੀਆ ਸੀਗਾ ਜਾਂ ਉਹਨਾਂ ਦੇ ਪਿੱਛੇ ਵੀ ਜਿਹੜੀ ਸਿਆਸਤ ਹੁੰਦੀ ਸੀਗੀ ਵੀ ਉਹ ਵੀ ਕਬਜ਼ੇ ਦੇ ਵੀ ਨਜਾਇਜ਼ ਕੰਮਾਂ ਤੇ ਕਬਜ਼ੇ ਕਰਨ ਦੀ ਉਹ ਹੁਣ ਇਹ ਵੋਟਾਂ ਤੇ ਕਬਜ਼ਾ ਕਰਨ ਲਈ ਜਿਹੜੇ ਆ ਇਹ ਇਹਨਾਂ ਨੂੰ ਆਪਸ ਚ ਪੜਾਇਆ ਜਾਂਦਾ, ਪਹਿਲਾਂ ਸੰਸਥਾਵਾਂ ਬਣਾਈਆਂ ਜਾਂਦੀਆਂ ਧਾਰਮਿਕ ਗਰੁੱਪ ਬਣਾਏ ਜਾਂਦੇ ਆ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ, ਉਦੋਂ ਬਾਅਦ ਹੁਣ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਇਹਨਾਂ ਨੂੰ ਆਪਸ ਚ ਲੜਾਓ ਤਾਂ ਕਿ ਆਪਣਾ ਫਾਇਦਾ ਉਠਾਓ
ਨੁਕਸਾਨ ਬਹੁਤ ਹੁੰਦਾ ਲੋਕ ਜਜ਼ਬਾਤਾਂ ਦੇ ਬਹਿਣ ਵਿੱਚ ਬਹਿ
ਜਾਂਦੇ ਨੇ ਸਬਜ਼ੀ ਨੂੰ ਗੱਲ ਸੁਣੋ ਅਸੀਂ ਕਹਿੰਦੇ ਪੈਦਾਵਾਰ ਵਧਾਓ ਖੇਤੀ ਦੀ ਪੈਦਾਵਾਰ ਵਧਾਓ ਕਣਕ ਵੱਧ ਗਾਓ ਸਬਜ਼ੀਆਂ ਵੱਧ ਗਾਓ ਉਹ ਪੈਦਾਵਾਰ ਕਾਹਲੇ ਵਧਾਉਂਦੇ ਆ ਉਹ ਜਿਹਦੀ ਵਧੀ ਹੋਈ ਪੈਦਾਵਾਰ ਹੈ ਵੱਢਣਾ ਤਾਂ ਉਹਨੂੰ ਅਸੀਂ ਹੋਈ ਆ ਪੀਣਾ ਤਾਂ ਅਸੀਂ ਹੋਈ ਆ ਉਹਨੂੰ
ਬਿਲਕੁਲ
ਖਾਣ ਲਈ ਵਧਾਉਂਦੇ ਆ ਉਹਨੂੰ ਅਸੀਂ ਕਹਿੰਦੇ ਬਹੁਤ ਸੋਹਣੀ ਸਬਜ਼ੀ ਆ ਬੜਾ ਸੋਹਣਾ ਫਰੂਟ ਹੈ ਉਹਦਾ ਅੰਦਰ ਕੀ ਆ ਉਹ ਖਾਧਾ ਹੀ ਜਾਂਦਾ ਸੋ ਇਹ ਜਿਹੜਾ ਕੁਛ ਵਧਾਇਆ ਜਾਂਦਾ ਹੈ ਸਾਰਾ ਕੁਛ ਕੀਤਾ ਜਾਂਦਾ ਅਲਟੀਮੇਟਲੀ ਇਹ ਨੁਕਸਾਨ ਲੋਕਾਂ ਨੂੰ ਹੀ ਵੱਢਣਾ ਪੈਸਾ ਤਾਂ ਲੋਕਾਂ ਕੰਮ ਤਾਂ ਲੋਕਾਂ ਨੇ ਲੇਬਰ ਤਾਂ ਲੋਕਾਂ ਨੇ ਕਰਨੀ ਆ ਪੈਸਾ ਤਾਂ ਉਹਨਾਂ ਦੀ ਜੇਬ ਚ ਬਾਹਰ ਜਾਣਾ ਵੱਢਣ ਤਾਂ ਲੋਕਾਂ ਨੂੰ ਹੀ ਆ ਮਤਲਬ ਨੁਕਸਾਨ ਲੋਕਾਂ ਨੇ ਹੋਣਾ ਇਹ ਤਾਂ ਹਾਲੇ ਕੁਛ ਵੀ ਨੀ ਹੋਇਆ ਮੈਨੂੰ ਐ ਲੱਗਦਾ ਚੋਣਾਂ ਤੱਕ ਹਾਲੇ ਇਹੋ ਜਿਹੀਆਂ ਕਈ ਹੋਰ ਘਟਨਾਵਾਂ ਹੋਣਗੀਆਂ
ਬਿਲਕੁਲ ਜੀ ਬਿਲਕੁਲ
ਬਿਲਕੁਲ ਕਿਉਂਕਿ ਇਹ ਕਈਆਂ ਨੂੰ ਇਹ ਸੂਟ ਕਰਦੀਆਂ ਕਿ ਇਹੋ ਜਿਹੀਆਂ ਘਟਨਾਵਾਂ ਹੋਣ ਤਾਂ ਕਿ ਕੋਈ ਨਾ ਕੋਈ ਵਾਸਤਾ ਪਾ ਕੇ ਜਿਹੜੀਆਂ ਵੋਟਾਂ ਨੇ ਉਹ ਆਪਣੇ ਜਾਂ ਹੱਕ ਕਿਸੇ ਦੇ ਵਿਰੋਧ ਚ ਕਰ ਸਕਣ। ਪਰ ਲੋਕ ਐਤਕੀ ਜਿਹੜੇ ਆ ਜਿਹੜਾ ਹੁਣ ਮੈਂ ਪਿਛਲੇ ਚਲੋ ਰੁੱਖਾਂ ਲਈ ਤੁਰੇ ਫਿਰਦਾ ਅਸੀਂ ਤਾਂ ਨੋਨ ਪੋਲੀਟੀਕਲ ਪਾਸੇ ਤੁਰੇ ਫਿਰਦੇ ਆ ਪਰ ਲੋਕ ਜਿਹੜੇ ਹੈਗੇ ਨੇ ਲੋਕ ਦੁਖੀ ਬਹੁਤ ਨੇ ਔਰ ਕੋਈ ਵੀ ਰੈਗੂਲੇਸ਼ਨ ਲਿਆ ਸਕਦੇ ਆ। ਉਹ ਕਹਿੰਦੇ ਨੇ ਜਿਹੜੇ ਹੁਣ ਉੱਤੇ ਬੰਦੇ ਬੈਠੇ ਨੇ ਉਹ ਤਾਂ ਕਹਿੰਦੇ ਜੀ ਉਹ ਫਲਾਨਾ ਪਾਰਟੀ ਇੱਧਰ ਆ ਗਈ ਫਲਾਨਾ ਆ ਹੋ ਗਿਆ ਆ ਬੇਈਮਾਨ ਹੈ ਉਹ ਬੇਈਮਾਨ ਹੈ ਉਹ ਕਹਿੰਦੇ ਸਾਰੇ ਬੇਈਮਾਨ ਹੈ ਘੱਟ ਬੇਈਮਾਨ ਕਿਹੜਾ ਦੂਜੇ 90% ਆ ਸਾਨੂੰ ਇੱਕ ਮਤਲਬ ਟੁੱਟੀ ਵਾਲਾ ਮਿਲਦਾ ਸਾਨੂੰ 2% ਫਾਇਦਾ ਹੁੰਦਾ ਉਹ ਹੀ
ਬਿਲਕੁਲ ਜੀ ਬਿਲਕੁਲ ਇਹ ਗੱਲ ਬਿਲਕੁਲ
ਲੋਕ ਦੁਖੀ ਹੋਏ ਬੈਠੇ ਆ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਕੋਈ ਨੀ ਸੁਣ ਰਿਹਾ ਕੋਈ ਅਖਬਾਰਾਂ ਦੀ ਕੇਅਰ ਨੀ ਕਰ ਰਿਹਾ ਕੋਈ ਜੋ ਕੁਛ ਮੀਡੀਆ ਇਹਨਾਂ ਨੂੰ ਪਰੋਸ ਰਿਹਾ ਹੁਣ ਮੀਡੀਆ ਦੀ ਕ੍ਰੈਡੀਬਿਲਿਟੀ ਵੀ ਜਿਹੜੀ ਆ ਉਹ ਵੀ 0 ਤੋਂ ਵੀ ਘੱਟ ਹੋਈ ਹੋਈ ਆ
ਬਿਲਕੁਲ
ਹਰ ਹਰ ਮੀਡੀਆ ਨੂੰ ਕਿਸੇ ਨਾ ਕਿਸੇ ਪਾਰਟੀ ਨਾਲ ਜੋੜ ਕੇ ਦੇਖਿਆ ਜਾਂਦਾ ਔਰ ਇਹ ਮੈਂ ਸੋਚਦਾ ਕਿ ਇਹ ਮੀਡੀਆ ਦੀ ਬਦਕਿਸਮਤੀ ਆ।
ਬਿਲਕੁਲ ਜੀ ਬਿਲਕੁਲ
ਬਿਲਕੁਲ ਜਦੋਂ ਮੀਡੀਆ ਆਪਣੀ ਇੰਡੀਪੈਂਡੈਂਸ ਖਤਮ ਕਰਕੇ ਕਿਸੇ ਪਾਰਟੀ ਨਾਲ ਨੰਗਾ ਹੋ ਕੇ ਚੱਲਦਾ ਕੋਈ ਵੀ ਹੋਵੇ ਤੇ ਉਹ ਜਿਹੜਾ ਆ ਇਹ ਉਹ ਮੀਡੀਆ ਨੀ ਰਹਿੰਦਾ
ਕੋਈ
ਛੱਡ ਕੇ ਛੁੱਟ ਕੇ ਨੀ
ਹੈਗਾ ਮਤਲਬ ਚਲੋ ਆਪਾਂ ਸਾਰਿਆਂ ਨੂੰ
ਅਖਬਾਰਾਂ ਨਾਲ ਜੁੜੇ ਹੋਏ ਆ ਅਸੀਂ ਵੀ ਅਖਬਾਰਾਂ ਨਾਲ ਜੁੜੇ ਹੋਏ ਆ ਕੋਈ ਛੱਡ ਕੇ ਛੁੱਟ ਕੇ ਦੇਖੋ ਅਖਬਾਰਾਂ ਦੀ ਮਜਬੂਰੀ ਆ ਅਖਬਾਰਾਂ ਜਾਂ ਮੀਡੀਆ ਦੀ ਮਜਬੂਰੀ ਆ ਕਿ ਨਾ ਤਾਂ ਕਾਗਜ਼ ਮੁਫ਼ਤ ਆਉਂਦਾ ਨਾ ਚੈਨਲਾਂ ਮੁਫ਼ਤ ਚੱਲਦੀਆਂ ਨੇ ਉਹਨਾਂ ਨੂੰ ਪੈਸੇ ਚਾਹੀਦੇ ਆ ਪੈਸੇ ਕਿਹਨੇ ਦੇਣੇ ਆ ਪੈਸੇ ਤੁਹਾਡੇ ਮੇਰੇ ਵਰਗੇ ਨੂੰ ਦੇਣੇ ਜੀ ਅਸੀਂ ਵੱਧ ਤੋਂ ਵੱਧ ਕੀ ਕਰਾਂਗੇ ਵਿਆਹ ਦਾ ਭੋਗ ਦਾ ਕਾਰਡ ਦੇ ਪੈਸੇ ਦੇ ਦੇਵਾਂਗੇ ਕਿੰਨੇ ਕੁ ਹੁੰਦੇ ਆ ਕੁਛ ਵੀ ਨੀ ਹੁੰਦੇ
ਬਿਲਕੁਲ ਜੀ
ਤੇ ਉੱਥੇ ਲੱਖਾਂ ਦੇ ਖਰਚੇ ਆ ਉਹ ਜਿਹੜਾ ਖਰਚਾ ਆ ਉਹ ਕਾਰਪੋਰੇਟ ਸੈਕਟਰ ਤੋਂ ਆਉਣਾ
ਬਿਲਕੁਲ
ਔਰ ਕਾਰਪੋਰੇਟ ਸੈਕਟਰ ਜਿਹੜਾ ਆ ਉਹ ਸਾਰਾ ਹੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਹ ਪੋਲੀਟੀਕਲੀ ਜੁੜਿਆ ਹੋਇਆ
ਜੀ 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 ਜੀ
ਇੱਥੇ ਇੱਥੇ ਤਾਂ ਕਈ ਵਾਰੀ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਇੱਥੇ ਇੱਕ ਬੰਦਾ ਸੀਗਾ ਉਹਨੇ ਉਹ ਅਕਾਲੀਆਂ ਨੂੰ ਵੀ ਕਾਂਗਰਸੀਆਂ ਨੂੰ ਵੀ ਸਾਰਿਆਂ ਨੂੰ ਡੋਨੇਸ਼ਨ ਦਿੰਦਾ ਜਦੋਂ ਇਲੈਕਸ਼ਨ ਆਉਂਦੀ ਆ। ਮੈਂ ਕਿਹਾ ਤੂੰ ਹੈਗਾ ਇਸ ਪਾਰਟੀ ਨਾਲ ਜੁੜਿਆ ਹੋਇਆ ਤੇ ਤੂੰ ਸਾਰਿਆਂ ਨੂੰ ਡੋਨੇਸ਼ਨ ਕਰ ਦਿੰਦਾ। ਕਹਿੰਦਾ ਡੋਨੇਸ਼ਨ ਤਾਂ ਦੇਈਦੀ ਆ ਕਹਿੰਦਾ ਜੇ ਤਾਂ ਆਪਣੀ ਪਾਰਟੀ ਆ ਗਈ ਫਿਰ ਆਪਾਂ ਨੂੰ ਕੋਈ ਪੋਸਟ ਦੇ ਦੂ ਕੋਈ ਚੇਅਰਮੈਨ ਨੀ ਦੇ ਦੂ ਕੁਛ ਹੋਰ ਕਰ ਦੂ। ਕਹਿੰਦਾ ਜੇ ਦੂਜੀ ਪਾਰਟੀ ਆ ਗਈ ਤਾਂ ਕਹਿੰਦਾ ਫਿਰ ਸਾਡੀ ਇਨਕੁਆਇਰੀ ਨੀ ਹੋਊਗੀ
ਸਾਰੀਆਂ ਸਾਈਡਾਂ ਸੇਫ ਕਰ ਲਈਆਂ ਜੀ ਸਾਰੀਆਂ ਆਪਣੀਆਂ।
ਹਾਂ ਇਹ ਸਾਰੇ ਆਪਸ ਚ ਰਿਸ਼ਤੇਦਾਰ ਹੀ ਆ
ਇਹ ਤਾਂ ਪਤਾ ਹੀ ਆ ਜੀ ਸਭ ਨੂੰ ਜੀ 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 ਜੀ
ਇਹ ਸਭ ਨੂੰ ਪਤਾ ਜੇ ਕਿਸੇ ਨੂੰ ਗੁਡਾ ਕੇ ਕਹੋਗੇ ਤਾਂ ਉਹ ਤੁਹਾਡੇ ਗੱਲ ਪਊਗਾ ਬਿਲਕੁਲ ਕਿ ਨਾ ਲੈਣ ਦੀ ਲੋੜ ਨੀ। ਪਰ ਲੇਕਿਨ ਮੀਡੀਆ ਜਿਹੜਾ ਮੀਡੀਆ ਦਾ ਇੰਡੀਪੈਂਡੈਂਟ ਹੋਣਾ ਤਾਂ ਬਹੁਤ ਔਖਾ
ਔਖਾ ਹੋ ਗਿਆ।
ਯੂਐਸ ਚ ਵੀ ਜਿਹੜਾ ਇਹਨਾਂ ਮੁਲਕਾਂ ਦਾ ਕਿਸੇ ਮੁਲਕ ਚ ਵੀ ਮੀਡੀਆ ਫ੍ਰੀ ਨੀ ਹੈਗਾ। ਹਾਂ ਠੀਕ ਆ ਤੁਸੀਂ ਉਹ ਪੋਲੀਟੀਕਲ ਸਫ਼ੇ ਕੱਢ ਕੇ ਬਾਕੀ ਦੇ ਸਫ਼ੇ ਪੜ੍ਹ ਲਓ।
ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਜਨ ਸਾਹਿਬ ਅਗਲੀ ਗੱਲ ਹੈ ਜੀ ਹੈ ਨਾ ਪਿੱਛੇ ਜੇ ਇੱਕ ਜਿਹੜੇ ਹੈ ਡਾਟਾ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਬੜਾ ਡੂੰਘਾ ਜਾ ਰਿਹਾ ਹੈ ਔਰ ਪੋਲੂਸ਼ਨ ਦੇ ਵਿੱਚ ਵੀ ਜਿਹੜਾ ਡਾਟਾ ਦਿੱਤਾ ਉਹਦੇ ਵਿੱਚ ਵੀ ਕਿ ਪੰਜਾਬ ਦੇ 2-3 ਸ਼ਹਿਰ ਬੜੇ ਪੋਲੂਟਡ ਹੋ ਗਏ। ਸੋ ਆਉਣ ਵਾਲੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਅਸੀਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ, ਸਾਨੂੰ ਗਾਲਾਂ ਕੱਢਣੀਆਂ ਕਿ ਸਾਡੇ ਲਈ ਤੁਸੀਂ ਜਿਹੜੇ ਸਰੋਤ ਆ ਉਹ ਖਤਮ ਕਰ ਚੁੱਕੇ ਹੋ। ਸੋ ਲੁਧਿਆਣੇ ਦੇ ਵਿੱਚ ਤੁਸੀਂ ਬੈਠੇ, ਲੁਧਿਆਣਾ ਵੀ ਇੱਕ ਤਰ੍ਹਾਂ ਦਾ ਪੋਲੂਟਡ ਸ਼ਹਿਰ ਮੰਨਿਆ ਗਿਆ, ਗੋਬਿੰਦਗੜ੍ਹ ਮੰਡੀ ਪੋਲੂਟਡ ਸ਼ਹਿਰ ਮੰਨੀ ਗਈ ਹੈ, ਕੀ ਵਾਕਈ ਸੱਚ ਹੈ ਜਾਂ ਮਤਲਬ ਜਿਸ ਤਰ੍ਹਾਂ ਇੱਕ ਅਫਵਾਹਾਂ ਨੇ ਜਾਂ
ਇਸ ਤਰ੍ਹਾਂ? ਦੇਖੋ ਇਹਨੂੰ ਥੋੜਾ ਜਿਹਾ ਲੌਜੀਕਲੀ ਸੋਚਣ ਦੀ ਲੋੜ ਹੈ
ਜੀ।
ਇਹ ਸਭ ਕੁਝ ਹੋ ਰਿਹਾ, ਇਹ ਪਹਿਲੀ ਗੱਲ ਇਸ ਤੋਂ ਮੁਨਕਰ ਨੀ ਹੋਇਆ ਜਾ ਸਕਦਾ। ਪੋਲੂਸ਼ਨ ਵੀ ਆ, ਪਾਣੀ ਵੀ ਚਲੇ ਜਾਏ, ਪਰ ਇਹਦੇ ਕਾਰਨ ਕੀ ਆ? ਅਗਰ ਅਸੀਂ ਉਹ ਸੋਚਾਂਗੇ ਤਾਂ ਉਹਦਾ ਹੱਲ ਨਿਕਲ। ਪਹਿਲੀ ਗੱਲ ਤਾਂ ਕਿ ਜਿਹੜਾ ਥੱਲੇ ਪਾਣੀ ਆ, ਥੱਲੇ ਕੋਈ ਘੜਾ ਨੀ ਰੱਖਿਆ ਵਿੱਚ ਉਹ ਪਾਣੀ ਮੁੱਕ ਗਿਆ। ਇਹ ਜਿਹੜਾ ਪਾਣੀ ਆ, ਜਿਹੜੇ ਸਾਇੰਸ ਦੇ ਸਟੂਡੈਂਟ ਆ, ਜਿਹੜੇ ਸਾਲ ਵਾਟਰ ਇੰਜੀਨੀਅਰਿੰਗ ਦੇ ਸਟੂਡੈਂਟ ਆ, ਉਹਨਾਂ ਨੂੰ ਪਤਾ ਥੱਲੇ ਧਰਤੀ ਦੇ ਵਿੱਚ ਥੱਲੇ ਰੇਤੇ ਦੀਆਂ ਲਹਿਰਾਂ ਨੇ, ਵੱਖ ਵੱਖ ਲਹਿਰਾਂ ਨੇ, ਪਾਂਡੂ ਆ, ਰੋੜ ਆ, ਰੇਤੇ ਦੀਆਂ ਲਹਿਰਾਂ ਨੇ, ਉਹ ਜਿਹੜੇ ਉਹ ਲੇਅਰਸ ਨੇ, ਉਹ ਲੇਅਰ ਦੀ ਹਾਈਟ ਕਦੇ ਘਟਦੀ ਨੀ ਵੱਧਦੀ ਨੀ, ਉਹ ਜਿਹੜੀ ਰੇਤੇ ਦੀ ਲੇਅਰ ਆ ਉਹਦੇ ਵਿੱਚ ਪਾਣੀ ਹੁੰਦਾ, ਉਹ ਪਾਣੀ ਆਉਂਦਾ ਪਹਾੜ ਤੋਂ, ਜਿਹੜਾ ਬਰਫ਼ ਹੈ ਪਿਘਲਦੀ ਆ, ਜਾਂ ਉੱਥੇ ਜਿਹੜੀ ਸੀਪੇਜ ਆ ਉਸ ਚੋਂ ਸੀਪੇਜ ਹੋ ਕੇ ਉਹ ਪਾਣੀ ਆਉਂਦਾ, ਜਦੋਂ ਪਹਾੜ ਤੇ ਚੇਂਜ ਆਉਂਦੀ ਆ ਮੌਸਮ ਦੀ, ਮੌਸਮ ਦੀ ਚੇਂਜ ਆਉਂਦੀ ਆ, ਜਾਂ ਜਦੋਂ ਗਰਮੀ ਘੱਟ ਪੈਂਦੀ ਆ ਬਰਫ਼ ਨਹੀਂ, ਤਾਂ ਉਹ ਪਾਣੀ ਉਹਦੇ ਵਿੱਚੋਂ ਘਟਦਾ, ਤੇ ਉਹ ਪਾਣੀ ਕੱਲਾ ਘਟਦਾ ਹੀ ਨੀ, ਉਹ ਆਪਣਾ ਰੁੱਖ ਵੀ ਬਦਲ ਲੈਂਦੇ ਆ, ਇਸੇ ਵੇਲੇ ਸਤਲੁਜ ਦਰਿਆ ਬਠਿੰਡੇ ਦੇ ਕਿਲੇ ਦੇ ਨਾਲ ਵਗਦਾ,
ਬਿਲਕੁਲ ਜੀ ਹਾਂ, ਇਹ ਗੱਲ ਬਿਲਕੁਲ ਦਰੁਸਤ ਆ, ਹਾਂਜੀ ਹਾਂ, ਮੈਂ ਪੜ੍ਹਿਆ ਇਹਦੇ ਬਾਰੇ, ਹਾਂਜੀ ਜੀ,
ਇਹ ਸਮੇਂ ਦੇ ਨਾਲ ਜਿਹੜੀ ਧਰਤੀ ਹੇਠਲੇ ਦਰਿਆ, ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਰੇਤੇ ਦਾ ਦਰਿਆ ਆ, ਇਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਪਹਾੜ ਤੇ ਡਿਪੈਂਡ ਕਰਦਾ, ਮਤਲਬ ਅਸੀਂ ਪਾਣੀ ਜਿੰਨਾ ਮਰਜ਼ੀ ਕੱਢ ਲਈਏ ਉਹ ਰੇਤੇ ਚ ਇੰਨਾ ਪਾਣੀ ਹੁੰਦਾ, ਜੇ ਪੰਜਾਬ ਦੇ ਸਾਰੇ ਟਿਊਬਵੈਲਾਂ ਨੂੰ ਇੱਕ ਥਾਂ ਤੇ ਕਰਤਾ ਜਾਵੇ ਤਾਂ ਫਿਰ 5 ਏਕੜ ਦੀ ਹੋਲ ਬਣਦੀ ਹੈ ਇੱਕ, ਜਿੰਨੇ ਟਿਊਬਵੈਲ ਨੇ ਲਿਸਟਡ ਨੇ, ਜਿੰਨੇ ਨਜਾਇਜ਼ ਪਾ ਕੇ ਅਸੀਂ ਕੱਢ ਚੁੱਕੇ, ਉਹਦਾ ਏਰੀਆ 5 ਏਕੜ ਦੇ ਕਰੀਬ ਬਣਦਾ, 5 ਏਕੜ ਜਿਹੜਾ ਹੈਗਾ ਕਈ ਲੱਖ ਏਕੜ ਦੇ ਵਿੱਚ ਮਤਲਬ ਡਿਸਟ੍ਰੀਬਿਊਟ ਹੋਇਆ ਆ, ਠੀਕ ਹੈ, ਸੋ ਇਸ ਕਰਕੇ, ਔਰ ਫੇਰ ਉਹ ਜਿਹੜਾ ਪਾਣੀ ਜਾਂਦਾ ਕਿੱਥੇ ਆ, ਪਾਣੀ ਮੁੜ ਕੇ ਖੇਤਾਂ ਚ ਬਹਿ ਕੇ ਸੀਪੇਜ ਫੇਰ ਥੱਲੇ ਜਾਂਦੀ ਆ, ਜਿਹੜਾ 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 ਪਲਾਂਟ ਹੈ, ਥੋੜੇ ਜਿਹੇ ਪਲਾਂਟ ਨੂੰ ਛੱਡ ਕੇ ਮਤਲਬ ਸਮਝੋ ਕਿ 10% ਤੋਂ ਵੱਧ ਪਾਣੀ ਜਿਹੜਾ ਪਲਾਂਟਸ ਹੈ ਉਹ ਹਵਾ ਦੇ ਵਿੱਚ ਨਹੀਂ ਛੱਡਦੇ, ਪਰ ਹਵਾ ਦੀ ਜਿਹੜੀ ਨਮੀ ਆ ਉਹ ਕਿੱਥੇ ਜਾਂਦੀ ਹੈ, ਸਰ ਸਾਈਕਲ ਫੇਰ ਉੱਥੇ ਹੀ ਆਉਂਦਾ,
ਵਾਟਰ ਸਾਈਕਲ ਦੀ ਗੱਲ ਕਰੀਏ,
ਹਾਂ ਜਿਹੜਾ ਪਿੱਛੋਂ ਆਉਂਦਾ, ਜਿਹੜੇ ਸਾਇੰਸ ਦੇ ਸਟੂਡੈਂਟ ਉਹਨਾਂ ਨੂੰ ਪਤਾ ਜਿਹੜਾ ਪਿੱਛੋਂ ਪਾਣੀ ਆਉਂਦਾ, ਜਦੋਂ ਪਿੱਛੋਂ ਦਰਿਆ ਦੇ ਵਿੱਚ ਚੇਂਜ ਆਉਂਦੀ ਆ ਥੱਲੇ ਵਾਲੇ ਦਰਿਆਵਾਂ ਦੇ ਵਿੱਚ, ਤਾਂ ਪਾਣੀ ਉੱਤੇ ਥੱਲੇ ਜਾਂਦਾ, ਸਾਡੇ ਕੱਢਣ ਨਾਲ ਪਾਣੀ ਨੀ ਉੱਤੇ ਥੱਲੇ ਜਾਂਦਾ। ਦੂਸਰੀ ਗੱਲ ਜਿਹੜੀ ਪੋਲੂਸ਼ਨ ਦੀ ਆ, ਦੇਖੋ ਕੋਈ ਵੀ ਇੰਡਸਟਰੀਅਲ ਮੁਲਕ ਹੋਏਗਾ, ਜਿੱਥੇ ਵੀ ਇੰਡਸਟਰੀ ਵਧੇਗੀ ਉੱਥੇ ਜਿਹੜੀ ਆ ਇਹ ਏਅਰ ਦੀ ਪੋਲੂਸ਼ਨ ਜਿਹੜੀ ਆ, ਇਹ ਜਿਹੜੀ ਵਾਟਰ ਪੋਲੂਸ਼ਨ ਆ ਹੋਣੀ ਹੋਣੀ ਆ, ਲੇਕਿਨ ਜਿਹੜੀ ਜੇ ਹੁਣ ਇੰਗਲੈਂਡ ਦੇ ਵਿੱਚ ਮੈਂ 1970 ਚ ਗਿਆ ਸੀ, ਮਤਲਬ ਬਰਮਿੰਗਮ ਦੇ ਵਿੱਚ ਅਸੀਂ ਜਦੋਂ ਲੰਘਦੇ ਸੀਗੇ ਤੇ ਮਤਲਬ ਘੰਟੇ ਦਾ ਗੇੜਾ ਕੱਢ ਕੇ ਆ ਜਾਓ ਤੁਹਾਡੀ ਕਮੀਜ਼ ਕਾਲੀ ਹੋ ਜਾਂਦੀ ਸੀ।
ਅੱਛਾ ਜੀ,
ਬਰਮਿੰਗਮ ਇੰਗਲੈਂਡ 1970 ਦੀ ਗੱਲ ਦੱਸਦਾ ਤੁਹਾਨੂੰ, ਹੁਣ ਜਦੋਂ ਗਏ ਆ ਤਾਂ ਉੱਥੇ ਕੁਛ ਵੀ ਨੀ। ਉਹਨਾਂ ਨੇ ਦੋ ਕੰਮ ਕੀਤੇ, ਇੱਕ ਤਾਂ ਜਿਹੜਾ ਪਾਵਰ ਸੋਰਸ ਆ ਉਹ ਅਲਟਰਨੇਟਿਵ ਵਧਾ ਤਾ।
ਅੱਛਾ ਜੀ,
ਨਿਊਕਲੀਅਰ ਐਨਰਜੀ ਜਿਹੜੀ ਆ ਦੈਟ ਇਜ਼ ਵੈਰੀ ਇੰਪੋਰਟੈਂਟ। ਨਿਊਕਲੀਅਰ ਐਨਰਜੀ ਜਿਹੜੀ ਆ ਉਹ ਠੀਕ ਆ, ਸਾਨੂੰ ਲੱਗਦਾ ਕਿ ਸੇਫ ਨੀ ਆ, ਪਰ ਇੱਕ ਥਾਂ ਤੇ ਸੇਫ ਨੀ ਹੈਗੀ, ਪਰ ਉਹਦੀ ਸੇਫਟੀਆਂ ਵੀ ਵੱਧ ਸਕਦੀਆਂ ਨੇ, ਪਰ ਉਹਦੇ ਨਾਲ ਜਿਹੜੀ ਟੋਟਲ ਪਾਵਰ ਦੀ ਕੰਜਮਪਸ਼ਨ ਹੈ, ਜਿਹੜੀ ਅਲਟਰਨੇਟ ਪਾਵਰ ਹੈ ਉਹ ਬਹੁਤ ਜ਼ਰੂਰੀ ਹੈ, ਜਿਹੜੀ ਸੂਰਜ ਤੇ ਵਿੰਡ ਦੀ ਪਾਵਰ ਹੈ ਉਹ ਬਹੁਤ ਇੰਪੋਰਟੈਂਟ ਹੈ, ਵਰਤਣ ਦੀ ਲੋੜ ਹੈ ਦੋਨੇ ਤਰ੍ਹਾਂ, ਜਿਹੜੀ ਜਿਹੜੀ ਸਮਾਲ ਮਤਲਬ ਕੰਜਮਪਸ਼ਨ ਹੈ ਸਾਰੀ ਵਿੰਡ ਤੇ ਸੂਰਜ ਦੇ ਨਾਲ ਹੋ ਸਕਦੀ ਹੈ, ਨਵੀਂ ਟੈਕਨੋਲੋਜੀ ਨੂੰ ਲਿਆਉਣ ਦੀ ਲੋੜ ਹੈ। ਜਿਹੜਾ ਫਰੈਸ਼ ਵਾਟਰ ਹੈ, ਤੁਸੀਂ ਸ਼ਾਇਦ ਤੁਸੀਂ ਨਹੀਂ ਤੁਹਾਨੂੰ ਪਤਾ ਨੀ ਪਤਾ ਕਿ ਨਹੀਂ ਪਤਾ, ਅਫਰੀਕਾ ਦੇ ਵਿੱਚ ਉਹਨਾਂ ਨੇ ਆਇਰਨ ਰੀਚਾਰਜਡ ਵਾਟਰ ਜਨਰੇਟਰ ਬਣਾਇਆ।
ਅੱਛਾ ਜੀ,
ਉਹ ਕੀ ਆ ਕਿ ਜਿੱਦਾਂ ਆਪਣੇ ਬਿੱਲ ਬੋਰਡ ਨੀ ਲੱਗੇ ਹੁੰਦੇ 10 ਫੁੱਟ 20 ਫੁੱਟ 30 ਫੁੱਟ ਦੇ, ਏਦਾਂ ਦਾ ਬਿੱਲ ਬੋਰਡ ਟਾਈਪ ਇੱਕ ਲੱਗਾ ਹੋਇਆ, ਉਹਨੂੰ ਉਹਨਾਂ ਨੇ ਥੋੜੀ ਜਿਹੀ ਇਲੈਕਟ੍ਰਿਸਿਟੀ ਦੇ ਨਾਲ ਮਤਲਬ ਏਦਾਂ ਬੈਟਰੀ ਦੇ ਨਾਲ ਉਹਨੂੰ ਚਾਰਜ ਕਰਤਾ।
ਠੀਕ ਹੈ,
ਕੀ ਕਰਦਾ ਕਿ ਜੇ ਹਵਾ ਚ 5% ਤੱਕ ਮਤਲਬ ਮੋਇਸਚਰ ਹੈਗਾ ਤੇ ਉਸ ਮੋਇਸਚਰ ਨੂੰ ਕੰਡੈਂਸ ਕਰਕੇ ਥੱਲੇ ਪਾਣੀ ਲਿਆਉਂਦਾ, ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਇੱਕ ਯੂਨਿਟ ਦੇ ਵਿੱਚ ਉਹਨਾਂ ਨੇ ਮਿਨੀਮਮ 6,000 ਲੀਟਰ ਪਾਣੀ ਜਿਹੜਾ 24 ਘੰਟੇ ਚ ਇਕੱਠਾ ਕਰ ਲਿਆ।
ਅੱਛਾ,
ਡ੍ਰਿੰਕੇਬਲ ਵਾਟਰ ਜਿਹੜਾ ਹਵਾ ਚ ਲਿਆ
ਉਹਨਾਂ ਨੇ
ਹੁਣ। ਹਾਂ, ਉਹ ਇਹਦਾ ਮਤਲਬ ਕੀ ਹੋਇਆ ਕਿ ਜੇ ਇਹੋ ਜਿਹੇ ਹਾਲੇ ਉਹ ਮਹਿੰਗੇ ਨੇ, ਹੌਲੀ ਹੌਲੀ ਕੰਪਿਊਟਰ ਕਿੱਥੇ 2-4 ਲੱਖ ਦੇ ਹੁੰਦੇ ਸੀ, ਕਿੱਥੇ ਹੁਣ 40,000 ਵੀ ਨੀ ਲੱਗਦਾ, ਮਤਲਬ ਤੁਹਾਨੂੰ ਪਤਾ ਹੀ ਆ ਹੁਣ ਕੀ ਭਾਅ ਆ ਗਿਆ। ਇਸੇ ਤਰ੍ਹਾਂ ਜਿਹੜੀ ਟੈਕਨੋਲੋਜੀ ਜਿਸ ਤਰ੍ਹਾਂ ਉਹ ਸਸਤੀ ਹੋ ਕੇ ਆਉਂਦੀ ਆ, ਅਗਰ ਖੇਤਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਘਰਾਂ ਦੇ ਵਿੱਚ ਅਸੀਂ ਉਹ ਆਇਰਨ ਰੀਚਾਰਜਿੰਗ ਵਾਲੇ ਲਾਉਂਦੇ ਹਾਂ ਤੇ ਉਹਦੇ ਨਾਲ ਕੀ ਆ ਕਿ ਫਰੈਸ਼ ਵਾਟਰ ਦੀ ਸਮੱਸਿਆ ਹੀ ਖਤਮ ਹੈ।
ਬਿਲਕੁਲ,
ਖੇਤਾਂ ਨੂੰ ਪਾਣੀ ਦੇਣ ਦੀ ਲੋੜ ਹੀ ਨਹੀਂ, ਉਹਨੇ ਉਹ ਸਫੀਸ਼ੀਐਂਟ ਹੋ ਜਾਣਾ, ਤੁਹਾਨੂੰ ਤਾਂ ਬੰਦ ਕਰਨੇ ਪਿਆ ਕਰਨੇ ਆ। ਉਹ ਮਤਲਬ ਇਹ ਆ ਵੀ ਜਿਹੜੀ ਆਉਣ ਵਾਲਾ ਸਮਾਂ ਆ, ਆਉਣ ਵਾਲੇ ਸਮੇਂ ਚ ਇਹਨਾਂ ਦੇ ਹੱਲ ਕੱਢਣ ਦੀ ਲੋੜ ਹੈ, ਰੋਣ ਪਿੱਟਣ ਦੀ ਲੋੜ ਨਹੀਂ।
ਬਿਲਕੁਲ ਜੀ ਬਿਲਕੁਲ, ਇਹੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਕਿ ਅਸੀਂ ਨਾ ਕਿਸੇ ਗੱਲ ਨੂੰ ਲੈ ਕੇ ਰੋਂਦੇ ਪਿੱਟਦੇ ਬਹੁਤ ਆ, ਲੇਕਿਨ ਉਹਦਾ ਹੱਲ ਨਹੀਂ ਸੋਚਦੇ। ਔਰ ਮੈਂ
ਸਾਡੀ ਅਗਿਆਨਤਾ
ਜੀ 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 ਅਸੀਂ ਜੇ ਆਪਾਂ ਜਲ ਸਾਹਿਬ ਤੁਸੀਂ 7 ਉਮਰ ਦੇ ਵਿੱਚ ਕਾਫੀ ਵੱਡੇ ਹੋ, ਔਰ ਜੇ ਤੁਸੀਂ 70 ਦੀ ਗੱਲ ਕੀਤੀ ਜਦੋਂ ਕਿ ਸਾਡਾ ਜਨਮ ਵੀ ਨਹੀਂ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ, ਉਦੋਂ ਵੀ ਤਾਂ ਇਸ ਤਰ੍ਹਾਂ ਦਾ ਰੌਲਾ ਪੈਂਦਾ ਸੀ ਕਿ ਏਦਾਂ ਹੋ ਰਿਹਾ ਜੀ, ਇਹ ਹੋ ਰਿਹਾ ਹੈ।
ਪਤਾ ਕੀ ਹੈ
ਜੀ, ਇਹਦੇ
ਪਿੱਛੇ ਬਹੁਤ ਵੱਡੀ ਗੱਲਾਂ ਨੇ। ਕਈ ਜਿਹੜੇ ਲੋਕ ਨੇ ਉਹ NGO ਬਣਾ ਲੈਂਦੇ ਜਾਂ ਸੰਸਥਾਵਾਂ ਬਣਾ ਲੈਂਦੇ ਆ, ਉਹ ਫਿਰ ਨੈਗੇਟਿਵਿਟੀ ਚ ਰੌਲਾ ਪਾਉਂਦੇ ਆ ਮਸ਼ਹੂਰ ਹੋਣ ਲਈ ਜਾਂ ਗ੍ਰਾਂਟਾਂ ਲੈਣ ਲਈ,
ਗ੍ਰਾਂਟਾਂ ਲੈਣ ਲਈ। ਬਿਲਕੁਲ ਬਿਲਕੁਲ,
ਹੁਣ ਇੱਥੇ ਕਈ ਰਾਈਟਰ ਏਦਾਂ ਦੇ ਆ ਉਹ ਨੈਗੇਟਿਵ ਹੀ ਲਿਖੀ ਜਾਂਦੇ, ਨੈਗੇਟਿਵ ਉਹਨਾਂ ਦਾ ਕੋਈ ਉਹਨਾਂ ਨੇ ਕੋਈ ਕਰਨਾ ਨੀ ਕੁਛ ਵੀ
ਜੀ,
ਉਹਨਾਂ ਨੇ ਕੁਛ ਨੀ ਕਰਨਾ, ਉਹਨਾਂ ਨੇ ਰੌਲਾ ਪਾਉਣਾ। ਜਿਹੜੇ ਬੰਦੇ ਘਰਾਂ ਚ ਬੈਠੇ ਆ, ਜਿਹੜੇ ਬੰਦੇ ਨੌਕਰੀ ਪੇਸ਼ਾ ਲੋਕ ਨੇ, ਜਾਂ ਜਿਹੜੇ ਬੰਦੇ ਜਿਹਨਾਂ ਨੇ ਜਿਹੜੇ ਉਸ ਥਾਂ ਤੇ ਨਹੀਂ ਹੁੰਦੇ ਜਾਂ ਦੂਰ ਬੈਠੇ ਆ, ਉਹ ਸਾਨੂੰ ਦੇਵੇ ਬੜਾ ਹੋਵੇ, ਕੰਮ ਖਰਾਬ ਹੋ ਗਿਆ ਹਨਾ, ਉਹ ਉਹਨਾਂ ਨੂੰ ਪੈਸੇ ਵੀ ਦੇਈ ਜਾਂਦੇ ਆ, ਉਹਨਾਂ ਦੇ ਲੈਕਚਰ ਵੀ ਕਰਾਈ ਜਾਂਦੇ ਆ, ਉਹਨਾਂ ਨੂੰ ਸਨਮਾਨ ਵੀ ਕਰੀ ਜਾਂਦੇ ਆ। ਜਿਹੜੇ ਬੰਦੇ ਕੰਮ ਕਰਦੇ ਆ ਉਹ ਕੰਮ ਤਾਂ ਸਾਇੰਟਿਸਟ ਨੇ ਕਰਨਾ।
ਮੇਰਾ ਨਾ ਜਿਹੜਾ ਮੈਂ ਆਖਰੀ ਸਵਾਲ ਹੈ,
ਲੇਖਕਾਂ ਦੀ ਇੱਦਾਂ ਦੀਆਂ ਦੋ ਕਲਾਸਾਂ ਨੇ, ਇੱਕ ਉਹ ਜਿਹੜੇ ਲਿਖਦੇ ਆ, ਇੱਕ ਉਹ ਜਿਹੜੇ ਪ੍ਰਧਾਨਗੀ ਕਰਦੇ ਆ।
ਜੀ 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 ਔਰ ਜਿਹੜਾ ਸਮਾਂ ਵੀ ਕਾਫੀ ਹੋ ਗਿਆ, ਮੇਰਾ ਆਖਰੀ ਸਵਾਲ ਰੱਖਿਆ ਹੋਇਆ ਸੀ ਸਨਮਾਨਾਂ ਦੇ, ਮੈਂ ਮੈਨੂੰ ਯਾਦ ਸੀ ਕਿ ਸਨਮਾਨਾਂ ਤਾਂ ਜ਼ਰੂਰ ਗੱਲ ਕਰਨੀ ਹੈ। ਸੋ ਚਲੇ ਉਧਰੋਂ ਉਧਰੋਂ ਸਨਮਾਨ ਹੋ ਗਿਆ, ਉਹਦਾ ਸਨਮਾਨ ਕਰਤਾ ਜੀ, ਉਹੀ ਬੰਦੇ ਨੇ ਵਾਰੀ ਵਾਰੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ, ਇਹਦੇ ਪਿੱਛੇ ਕਿਹੜੀ ਸਿਆਸੀ ਕੰਮ
ਕਰਦੀ? ਉਹਨੂੰ ਮੈਂ ਕਹਿੰਦਾ ਵੀ ਜੰਗਲ ਚ ਸ਼ੇਰ ਹੁੰਦਾ ਨਾ, ਸ਼ੇਰ ਜੰਗਲ ਸ਼ੇਰ ਹੁੰਦਾ, ਉਹ ਛੋਟੇ ਮੋਟੇ ਜਾਨਵਰ ਕਰਕੇ ਮਾਰ ਕੇ ਖਾਂਦਾ
ਜੀ ਜੀ,
ਤੇ ਉਹ ਜਿਹੜਾ ਕੋਈ ਅੜਕੇ ਆ ਗਿਆ ਉਹਦੇ ਮਿਹਨਤ ਕਰ, ਸ਼ੇਰ ਤੇ ਸ਼ੇਰਨੀ ਦੋਨੇ ਰਲ ਕੇ ਮਿਹਨਤ ਕਰਦੇ ਆ, ਸ਼ੇਰ ਦਹਾੜਦਾ ਤੇ ਸ਼ੇਰਨੀ ਸ਼ਿਕਾਰ ਫੜ ਗਏ ਜਦੋਂ ਉਹਦੇ ਕੋਲ ਭੱਜ ਕੇ ਆਉਂਦਾ ਮੋਹਰੇ, ਉਹ ਚੁੱਪ ਚਾਪ ਜਾਂਦੀ ਹੁੰਦੀ ਆ
ਜੀ।
ਤੇ ਮੈਂ ਸਮਝਦਾ ਉਹ ਫਿਰ ਜੇ ਕਿਤੇ ਕਿਤੇ ਸ਼ੇਰ ਨੂੰ ਕੁਛ ਨਾ ਲੱਗੇ ਤੇ ਜੋ ਬੰਦਾ ਖਾ ਲਵੇ ਨਾ, ਉਹਦੇ ਕਹਿੰਦੇ ਨਾ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ,
ਖੂਨ ਲੱਗ ਗਿਆ,
ਫਿਰ ਉਹ ਬੰਦਾ ਹੀ ਖਾਂਦਾ, ਸਨਮਾਨ ਜਿਹੜੇ ਆ ਮੂੰਹ ਨੂੰ ਲੱਗਿਆ ਖੂਨ ਹੁੰਦਾ। ਜਦੋਂ ਇੱਕ ਵਾਰੀ ਬੰਦਾ ਸਨਮਾਨ ਲੈਣ ਲੱਗ ਪੈਂਦਾ ਨਾ, ਫਿਰ ਉਹ ਦੇਣ ਵਾਲੇ ਦੇ ਉਹ ਉਹਨੂੰ ਮੁਸ਼ਕ ਆ ਜਾਂਦਾ ਵੀ ਕਿਹੜੇ ਬੰਦੇ ਨੇ ਸਨਮਾਨ ਦੇਣਾ, ਉਹ ਪਹਿਲਾਂ ਹੀ ਆਪਣਾ ਕੰਮ ਉੱਤੇ ਨਿਬੇੜ ਲੈਂਦਾ। ਮਤਲਬ ਇਹੋ ਜਿਹਾ ਇੰਸਟੈਂਸ ਵੀ ਆ ਵੀ ਫੋਨ ਕਰਕੇ ਕਹਿੰਦੇ ਯਾਰ ਮੈਂ ਤੁਹਾਡਾ ਕੀ ਵਿਗਾੜਿਆ, ਮੈਨੂੰ ਕਿਉਂ ਨੀ ਸਨਮਾਨ ਕਰਦੇ?
ਹਾਂਜੀ 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 ਬਿਲਕੁਲ।
ਉਹ ਪਿੱਛੇ ਮੈਂ ਇੱਕ ਪੀਸ ਵੀ ਲਿਖਿਆ ਸੀ ਕਿ ਮੈਂ ਅਪਮਾਨਿਤ ਨਹੀਂ ਆ, ਸਾਡੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਬੰਦਿਆਂ ਨੇ ਜੀ ਇੱਥੇ ਸਨਮਾਨ ਰੱਖ ਲਿਆ, ਮੈਨੂੰ ਕਹਿੰਦੇ ਤੁਹਾਡਾ ਸਨਮਾਨ ਕਰਨਾ, ਮੈਂ ਕਿਹਾ ਮੇਰਾ ਕਾਹਤੇ ਕਰਨਾ, ਮੈਂ ਤਾਂ ਅਪਮਾਨ ਮੇਰਾ ਹੋਇਆ ਹੀ ਨੀ। ਕਹਿੰਦੇ ਨਹੀਂ ਨਹੀਂ ਕਰਨਾ, ਤੇ ਮੈਂ ਕਹਿੰਦੇ ਮੈਂ ਕਿਹਾ ਹੋਰ ਕਿਹਦਾ ਕਰਨਾ? ਕਹਿੰਦੇ ਜੀ 15 ਹੋਰ ਬੰਦੇ ਆ ਕਰਨਾ। ਮੈਂ ਕਿਹਾ ਵੀ ਕੀ ਦੇਣਾ ਤੁਸੀਂ? ਕਹਿੰਦੇ ਅਸੀਂ 5,000 ਰੁਪਏ ਦੇਣਾ। ਮੈਂ ਕਿਹਾ ਤੁਸੀਂ ਐਂ ਕਰੋ ਉਹਨਾਂ ਦਾ ਸਨਮਾਨ ਰਹਿਣ ਦੇ, ਤੁਹਾਡਾ 75,000 ਬਣਦਾ, 75,000 ਤੁਹਾਨੂੰ ਮੈਂ ਦਿੰਦਾ ਵੀ ਆਪਾਂ ਪੰਜਾਬੀ ਭਾਸ਼ਾ ਲਈ ਕੋਈ ਪ੍ਰੋਜੈਕਟ ਕਰੀਏ। ਉਹਦੇ ਲਈ ਉਹ ਤਿਆਰ ਨੀ, ਕਿਉਂ? ਪੰਜਾਬੀ ਭਾਸ਼ਾ ਵਾਲੇ ਪ੍ਰੋਜੈਕਟ ਕਰਾਂਗੇ, ਕੰਮ ਕਰਨਾ ਪਊਗਾ ਪਹਿਲਾਂ, ਤੇ ਫੇਰ ਜਿਹੜੇ ਜਿਹੜੀਆਂ ਵੋਟਾਂ ਕਿੱਦਾਂ ਪੈਣਗੀਆਂ, ਉਹ ਨਲਾਇਕ ਜਿਹੜੇ ਚੌਧਰੀ ਕਿੱਦਾਂ ਬਣਨਗੇ? ਜਿੰਨੇ ਲੋਕ ਵੱਧ ਨਲਾਇਕ ਹੁੰਦੇ ਆ ਉਨੇ ਵੱਧ ਉਹਨਾਂ ਦੇ ਸਨਮਾਨ ਹੁੰਦੇ ਆ, ਤੇ ਉਹ ਮੂੰਹ ਨੂੰ ਖੂਨ ਲੱਗਿਆ ਹੁੰਦਾ ਦੇਣ ਵਾਲਿਆਂ ਦੇ ਵੀ ਲੈਣ
ਵਾਲਿਆਂ ਦੇ।
ਸੰਸਥਾ ਇੱਕ ਇੱਕ ਬੰਦੇ ਨੂੰ ਦੁਬਾਰਾ ਦੁਬਾਰਾ ਦੇਈ ਜਾਂਦੀ।
ਮੇਰਾ ਸਵਾਲ ਹੋਈ ਸੀ ਨਾ,
ਉਹ ਕਹਿੰਦੇ ਯਾਰ, ਮੈਂ ਕਿਹਾ ਯਾਰ ਇਹ ਦੁਬਾਰਾ ਕਦੇ ਦੇਈ ਜਾਂਦੇ ਆ? ਉਹ ਕਹਿੰਦਾ ਜੀ ਉਹ ਪਹਿਲਾਂ ਹੋਰ ਕਮੇਟੀ ਨੇ ਦਿੱਤਾ ਸੀ, ਹੁਣ ਸਾਡੀ ਕਮੇਟੀ ਬਣੀ ਆ। ਮੈਂ ਕਿਹਾ ਵੀ ਪਹਿਲਾਂ ਜਿਹੜੀ ਕਮੇਟੀ ਬਣੀ ਸੀ ਉਹ ਤੁਹਾਡੀ ਸੰਸਥਾ ਦੀ ਨਹੀਂ ਸੀ? ਕਹਿੰਦੇ ਸਾਡੀ ਸੀ, ਬੰਦੇ ਤਾਂ ਕਹਿੰਦੇ ਹੋਰ ਸੀ, ਉਹ ਦੂਜੇ ਗੁੱਟ ਵਾਲੇ ਸੀ। ਸਨਮਾਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਜ਼ੀਰੋ ਹੋ ਗਈ ਆ। ਹੁਣ ਤਾਂ ਇਹ ਡਰ ਰਹਿੰਦਾ ਵੀ ਜੇ ਕਿਸੇ ਨੇ ਸਨਮਾਨ ਦੇ ਦਿੱਤਾ ਯਾਰ ਬੇਇੱਜ਼ਤੀ ਹੋ ਜਾਣੀ ਆ,
ਗੱਲ ਉਲਟ ਹੋ ਗਈ ਜੀ।
ਹਾਂ ਉਲਟ ਹੋ ਗਈ ਆ ਹੁਣ, ਮਤਲਬ ਇਹ ਅਪਮਾਨ ਦਾ ਮਤਲਬ ਸਨਮਾਨ ਹੋ ਗਿਆ, ਵਰਡਿੰਗ ਚੇਂਜ ਹੋਈ ਆ,
ਵਰਡਿੰਗ ਚੇਂਜ ਹੋ ਗਈ।
ਇਸ ਕਰਕੇ ਹਾਂਜੀ, ਇਸ ਕਰਕੇ ਆਪਾਂ ਦਾ ਕੁਦਰਤੀ ਆਪਾਂ ਕਿਸੇ ਨੂੰ ਕਹਿਣ ਜੋਗੇ ਨੀ, ਤੇ ਆਪਾਂ ਕਿਸੇ ਤੋਂ ਲੈਣ ਜੋਗੇ ਨੀ। ਦੂਜਾ ਇਹ ਆ ਵੀ ਇੱਕ ਦਿਨ ਮੈਨੂੰ ਕੋਈ ਕਹਿੰਦਾ ਜੇ ਤੈਨੂੰ ਮਿਲ ਗਿਆ, ਮੈਂ ਕਿਹਾ ਵੀ ਮੈਨੂੰ ਇੱਕ ਮੈਨੂੰ ਪੱਕਾ ਪਤਾ ਬਿਨਾ ਜਗਾੜ ਤੋਂ ਸਨਮਾਨ ਨੀ ਮਿਲਦਾ,
ਨਹੀਂ ਮਿਲਦਾ।
ਮੈਨੂੰ ਵੀ ਮਿਲਿਆ, ਜੇ ਮੈਨੂੰ ਵੀ ਕਿਤੇ ਮਿਲਿਆ ਤਾਂ ਮੈਂ ਗਰੰਟੀ ਦੇਣਾ ਜਗਾੜ ਹੋਊਗਾ, ਚਾਹੇ ਮੈਂ ਕੀਤਾ ਹੋਵੇ ਚਾਹੇ ਕਿਸੇ ਨੇ ਮੇਰੇ ਲਈ ਕੀਤਾ ਹੋਵੇ। ਕੋਈ ਜਿਹੜੇ ਵੀ ਤੁਸੀਂ ਆਪ ਕਰਨਾ ਕਿ ਤੁਹਾਡਾ ਸਰਕਲ ਵੀ ਕਰ ਦਿੰਦਾ ਜਗਾੜ।
ਬਿਲਕੁਲ,
ਤੇ ਬਿਨਾ ਜਗਾੜ ਤੋਂ ਪੋਸੀਬਲ ਨੀ, ਆਪਣੇ ਆਟੋਫਲੋ ਹੈ ਨੀਗਾ। ਨਾਲੇ ਕੰਗ ਸਾਹਿਬ ਸਨਮਾਨਾਂ ਦੀ ਅਸੀਂ ਮੂਲ ਗੱਲ ਨੀ ਸਮਝਦੇ, ਸਨਮਾਨ ਕੀ ਹੁੰਦਾ?
ਜੀ
ਸਨਮਾਨ ਹੁੰਦਾ ਬੇਸਿਕਲੀ ਇਹ ਸ਼ੁਰੂ ਹੋਇਆ ਵੈਸਟਰਨ ਵਰਲਡ ਚੋਂ। ਇਹਦਾ ਮੂਲ ਇਹ ਸੀਗਾ ਵੀ ਕਿਸੇ ਬੰਦੇ ਨੂੰ ਕੋਈ ਪ੍ਰੋਜੈਕਟ ਦਿੱਤਾ ਜਾਂਦਾ ਵੀ ਤੁਸੀਂ ਆਹ ਪ੍ਰੋਜੈਕਟ ਕਰਨਾ, ਤੇ ਉਹ ਪ੍ਰੋਜੈਕਟ ਅਗਲਾ ਉਹ ਪ੍ਰੋਜੈਕਟ ਤੇ ਸਾਲ ਦੋ ਸਾਲ ਕੰਮ ਕਰਦਾ, ਤਿੰਨ ਸਾਲ ਕੰਮ ਕਰਦਾ, ਉਹਦੀ ਕੰਪਲੀਸ਼ਨ ਉੱਤੇ ਉਹਨੂੰ ਉਹਦਾ ਜਿਹੜਾ ਆ ਓਨਰ ਕੀਤਾ ਜਾਂਦਾ ਸੀ ਵੀ ਆਹ ਜਿਹੜਾ ਇਸ ਬੰਦੇ ਨੇ ਸਕਸੈਸਫੁਲੀ ਆਹ ਪ੍ਰੋਜੈਕਟ ਕਰਤਾ। ਸਾਡੇ ਹੁਣ ਜਿਹਨੇ ਸਨਮਾਨ ਕਰਨਾ ਉਹਨੂੰ ਕਹਿੰਦੇ ਯਾਰ ਆਪਣਾ ਬਾਇਓਡੇਟਾ ਤਾਂ ਲਿਖ ਕੇ ਦੇ। ਸਨਮਾਨ ਵਾਲਾ ਉਹਦੇ ਪਿੱਛੇ ਜਿਹੜਾ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਉਹਨੂੰ ਅਸੀਂ ਜਿਹੜਾ ਉਹਨੂੰ ਛੱਡ ਦਿੱਤਾ। ਇਹ ਤਾਂ ਮਤਲਬ ਜਿਵੇਂ ਅਸੀਂ ਉਹ ਹੁਣ ਨਹੀਂ ਇੱਥੇ ਕਈ ਵਾਰੀ ਬੜੀ ਹੱਥ ਹੋਣੀ ਗੱਲ ਹੁੰਦੀ ਆ ਦੀ ਕਹਾਵਤ ਹੈ ਕਿ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮਨ। ਉਹ ਸਾਡੇ ਨਾ ਇੱਕ ਬੰਦਾ ਕੋਈ ਫਰਜ ਕਰੋ ਅਫਸਰ ਬਣ ਜਾਂਦਾ ਕੋਈ ਹੋ ਜਾਂਦਾ ਉਹਦੀ ਜਨਾਨੀ ਨੂੰ ਸਨਮਾਨਿਤ ਕਰਨਾ ਪੈਂਦੇ ਆ ਨਾਲ ਵੀ ਇਹਦੀ ਵਾਈਫ ਹੈ
ਬਿਲਕੁਲ।
ਅਸਲ ਚ ਜਿਹੜੀ ਉਹ ਕਹਾਵਤ ਹੈ ਉਹ ਉਲਟੀ ਆ, ਉਹ ਕਹਿੰਦਾ ਵੀ ਔਰਤ ਤੋਂ ਦੁਖੀ ਹੋ ਕੇ ਬੰਦਾ ਕੁਛ ਕਰਦਾ ਜ਼ਿੰਦਗੀ। ਲਿਟਰੇਚਰ ਕੰਪੈਰੀਟਿਵ ਅਸੀਂ ਪੜ੍ਹਦੇ ਹੀ ਨੀ, ਪੜਾਂਗੇ ਤਾਂ ਤੁਹਾਨੂੰ ਸਾਂ ਸਮਝ ਲੱਗੂਗੀ ਉਹਦੀ ਭਾਵਨਾ ਹੀ ਬਦਲਤੀ। ਜਿੰਨੇ ਆਰਟਿਸਟ ਨੇ ਜਿੰਨੇ ਕੋਈ ਹੋਰ ਨੇ ਉਹ ਸਾਰੇ ਕਿਤੇ ਨਾ ਕਿਤੇ ਔਰਤ ਤੋਂ ਡਾਇਰੈਕਟਲੀ ਇਨਡਾਇਰੈਕਟਲੀ ਦੁਖੀ ਹੋ ਕੇ ਕਈ ਵਾਰੀ ਉਹਨਾਂ ਦੀ ਕਲਾ ਬਾਹਰ ਨਿਕਲਦੀ ਆ।
ਬਿਲਕੁਲ ਜੀ, ਸਾਡਾ ਵੀਕਐਂਡ ਆ ਜੀ ਤੇ ਅਸੀਂ ਹੋਰ ਬਹੁਤ ਸਾਰੇ ਕੰਮ ਵੀ ਕਰਦੇ ਨੇ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਜੀ।
ਹਾਂ ਜ਼ਰੂਰ ਜੀ, ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਧੰਨਵਾਦ ਉਹਨਾਂ ਦਾ, ਤੇ ਖਾਸ ਕਰ ਆਸਟ੍ਰੇਲੀਆ ਵਾਸਤੇ ਸਾਰੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਵੀ ਬਹੁਤ ਬਹੁਤ
ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ ਇਹ ਸਨ ਜੀ ਜਨਮੇਜਾ ਸਿੰਘ ਜੋਹਲ ਜਿਹੜੇ ਇੰਡੀਆ ਤੋਂ ਸਾਡੇ ਨਾਲ ਜੁੜੇ ਸੀ ਤੇ ਪ੍ਰੋਗਰਾਮ ਜਿਹੜਾ ਸਮਾਂ ਲਗਭਗ ਸਮਾਪਤ ਹੋਣ ਵਾਲਾ ਹੈ। ਸੋ